प्रभु नानक दे कर हथ जाहि कुल ते प्रगट होए ताहि कुल का नाम पुन द्वादस गोरिंद का मेरी है परनाम। तेरे कवन कवन गुण कह कह गावा तू साहिब गुणी निधाना तेरी महिमा वर्णना साका तू ठाकुर ऊच भगवाना ना हौ जति सती नहीं पड़या मूरख मुगदा जन्म पाया प्रणवत नानक तिन की सरना जिन तू नाही विसरिया प्रणवत नानक तिन की सरना जिन तू नाही विसरिया। सतगुरु जी दी साजी नवाजी साध संगत सरबत माई भाई ओ महान सतगुरु जिन्हां दा जस तुसी तकरीबन तीन चार दिनों तो सरवण कर रहे हो, संत ध्यान सिंह जी कादराबाद वाले बड़ा सोहना एक सवैया लिखते ने, वो कहिंदे गुरु नानक देव का नाम जपियो सो कलेवर के दुख दूर गए। कि गुरु नानक देव का नाम जपन दे नाल, गुरु नानक नू धन कहन दे नाल कहिंदे कलेवर दे दुख दूर हो जांदे ने। कलेवर तो भाव है तन ते मन, तन ते मन दोहां दे दुख दूर हो जांदे। जदों कोई सिख गुरु नानक दा नाम जपदा है, गुरु नानक दा नाम लैंदा है, ते कहिंदे जस भान आकाश प्रकाश पयो ते अग ओग तमंग तब दूर गए। क्योंकि गुरु नानक दा जस रूपी सूरज जदों उदय होया सी संसार दे उत्ते ते अग ओग तमंग तब दूर गए। कहिंदे तमाम छाया होया संसार दे उत्ते पापां दा हनेरा सी जिहड़ा ओ उस वेले दूर हो गया। ते संत ध्यान सिंह जी अगली सत्र विच लिखदे कहिंदे तुरकिंदन पीर जो हिंदन के गुर। गुरु नानक साहब एक ऐसी शख्सियत सन जेडे संसार दे उत्ते आए तुरकां दे पीर अते हिंदुआं दे गुरु अखवाए। ते इस गल दी शहादत साडे जन्म साखीकार इस साखी नूं लिख के देंदे ने। सूरज प्रकाश दे करता भाई संतोख सिंह ने इस घटना दा जिक्र कीता है कि जिस वेले गुरु नानक साहब दा कहिंदे संस्कार करन लगे करतारपुर साहब दी धरती उत्ते संगत इकट्ठी होई है। कुछ मुसलमान जिहड़े सन ओह वी इकट्ठे हो गए, उत्थे पहुंच गए। मुसलमाना ने आख्या कि नानक साडा पीर सी, ओ नानक शाह पीर कहिंदे सन, ते असी गुरु नानक साहब दे शरीर नूं दफनाउणा है। ते हिंदू जिहड़े कह रहे सन कि इह साडा गुरु है, असी इस दा सस्कार करना। ते जदों कहिंदे उन्हां ने चुक के वेख्या चादर नूं ते थले गुरु नानक साहब दा शरीर नहीं सी, ते उस चादर नूं अध्या अध्या करके मुसलमाना ने उस चादर नूं दफनाया ते हिंदुआं ने उस चादर दा सस्कार कीता। खैर इस पासे मेरा जाना नहीं, मैं एक गल दा ध्यान दवाउणा। गुरु नानक एक सांझी वालता दा उपदेश लै के संसार दे उत्ते आए सन, ना को हिंदू ना मुसलमान। गुरु नानक ने दोवां नूं सांझा उपदेश दिता ਗੁਰੂ ਨਾਨਕ ਨੇ ਮਨੁੱਖਤਾ ਦਾ ਉਪਦੇਸ਼ ਦਿੱਤਾ ਤੇ ਇਸੇ ਕਰਕੇ ਸੰਤ ਧਿਆਨ ਸਿੰਘ ਜੀ ਇਹ ਗੱਲ ਲਿਖਦੇ ਕਿ ਤੁਰ ਕਿੰਦਨ ਪੀਰ ਜੋ ਹਿੰਦਨ ਕੇ ਗੁਰ ਤੇ ਰੰਕਹ ਕੋ ਅਵਨੀਸ ਕਹੇ। ਕਹਿੰਦੇ ਗੁਰੂ ਨਾਨਕ ਨੇ ਕੀਤਾ ਕਿ ਸੰਸਾਰ ਦੇ ਉੱਤੇ ਆ ਕੇ ਰੰਕਹ ਕੋ ਉਹਨਾਂ ਨੇ ਗਰੀਬਾਂ ਨੂੰ ਧਰਤੀ ਦੇ ਰਾਜੇ ਬਣਾ ਦਿੱਤਾ ਤੇ ਕਹਿੰਦੇ ਪਦ ਪੰਕਜ ਸੀਸ ਧਰੋਂ ਕਰ ਜੋਰ ਕਹਿ ਕਾਟ ਅਗੰ ਮਮ ਮੋਖ ਦਏ। ਐਸੇ ਮਹਾਨ ਸਤਿਗੁਰੂ ਦੇ ਚਰਨਾਂ ਉੱਤੇ ਸੰਤ ਧਿਆਨ ਸਿੰਘ ਜੀ ਕਹਿੰਦੇ ਮੈਂ ਵੀ ਮੱਥਾ ਟੇਕਦਾ ਹਾਂ, ਦੋਵੇਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ ਕਿ ਤਾਂ ਜੋ ਮੇਰੇ ਪਾਪਾਂ ਨੂੰ ਕੱਟ ਕੇ ਤੇ ਮੈਨੂੰ ਮੁਕਤੀ ਪ੍ਰਦਾਨ ਕਰ ਦੇਣ। ਉਸ ਮਹਾਨ ਸਤਿਗੁਰੂ ਨੂੰ ਸਾਰੀ ਸਾਧ ਸੰਗਤ ਇੱਕ ਵਾਰ ਧੰਨ ਕਵੇ, ਸਭ ਇੱਕ ਵਾਰ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਹਨਾਂ ਦੇ ਕੌਤਕ ਉਹਨਾਂ ਦਾ ਇਤਿਹਾਸ ਜਿਹੜਾ ਤੁਸੀਂ ਸਰਵਣ ਕਰ ਰਹੇ ਹੋ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਮਦ ਉਸ ਵੇਲੇ ਹਿੰਦੁਸਤਾਨ ਦੀ ਧਰਤੀ 'ਤੇ ਹੁੰਦੀ ਹੈ ਜਿਸ ਵੇਲੇ ਹਿੰਦੁਸਤਾਨ ਦੀ ਉਸ ਸਮੇਂ ਦੀ ਜਦੋਂ ਅਸੀਂ ਰਾਜਨੀਤਿਕ ਹਾਲਤ, ਸਮਾਜਿਕ ਜਾਂ ਧਾਰਮਿਕ ਹਾਲਾਤਾਂ ਨੂੰ ਵੇਖਦੇ ਹਾਂ ਇਤਿਹਾਸ ਨੂੰ ਪੜ੍ਹ ਕੇ, ਤੇ ਉਹ ਬਹੁਤ ਜ਼ਿਆਦਾ ਬਦਤਰ ਹਾਲਾਤ ਸਨ। ਪਰ ਗੁਰੂ ਨਾਨਕ ਸਾਹਿਬ ਇੱਕ ਇਸ ਤਰ੍ਹਾਂ ਦੀ ਆਵਾਜ਼ ਲੈ ਕੇ ਸੰਸਾਰ ਦੇ ਉੱਤੇ ਵਿਚਰੇ ਕਿ ਉਹਨਾਂ ਨੇ ਹਰੇਕ ਹੋ ਰਹੇ ਅਨਿਆਂ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਜਿਹੜੀ ਉਚਾਰਨ ਕੀਤੀ। ਜੇ ਉਸ ਵੇਲੇ ਦੀ ਹਿੰਦੁਸਤਾਨ ਦੀ ਰਾਜਨੀਤਿਕ ਹਾਲਾਤ ਵੇਖੇ ਜਾਣ, ਜਿੱਥੇ ਹਿੰਦੁਸਤਾਨ ਦੇ ਰਾਜਿਆਂ ਦਾ ਇਹ ਫਰਜ਼ ਬਣਦਾ ਸੀ ਕਿ ਉਹ ਆਪਣੀ ਪ੍ਰਜਾ ਨੂੰ ਸੁੱਖ ਦਿੰਦੇ, ਉਲਟਾ ਹੋ ਕੀ ਰਿਹਾ ਸੀ ਕਿ ਕਹਿੰਦੇ ਭਾਈ ਗੁਰਦਾਸ ਲਿਖਦੇ ਕਹਿੰਦੇ ਉਲਟੀ ਵਾੜ ਖੇਤ ਕੋ ਖਾਈ। ਵਾੜ ਦਾ ਕੰਮ ਹੁੰਦਾ ਖੇਤ ਦੀ ਰਾਖੀ ਕਰਨਾ, ਪਰ ਹੋ ਇਹ ਰਿਹਾ ਸੀ ਕਿ ਉਹ ਰਾਜੇ ਪ੍ਰਜਾ ਨੂੰ ਲੁੱਟ ਰਹੇ ਸਨ। ਹਿੰਦੁਸਤਾਨ ਦੇ ਉੱਤੇ ਮੁਗਲ ਜਿਹੜੇ ਸਨ, ਸ਼ਾਸਕ ਜਿਹੜੇ ਸਨ, ਬਾਬਰ ਬਾਦਸ਼ਾਹ ਸੀ ਜਿਹੜਾ ਉਸ ਵੇਲੇ ਦਾ, ਉਹ ਹਮਲਾ ਕਰਦਾ ਹਿੰਦੁਸਤਾਨ ਦੇ ਉੱਤੇ ਤੇ ਬੜੀ ਲੁੱਟ ਖੋਹ ਕਰਦਾ। ਪਰ ਗੁਰੂ ਨਾਨਕ ਸਾਹਿਬ ਤੋਂ ਉਸ ਵੇਲੇ ਹੋ ਰਹੀ ਲੁੱਟ ਖੋਹ ਜਿਹੜੀ ਸੀ ਉਹ ਸਹਿਣ ਨਾ ਹੋਈ, ਤੇ ਇਸ ਦਾ ਚੰਗਾ ਅੰਦਾਜ਼ਾ ਮੈਂ ਇਹ ਸਮਝਦਾ ਇੱਥੋਂ ਲਾਇਆ ਜਾ ਸਕਦਾ ਜਿਹੜੀ ਗੁਰੂ ਨਾਨਕ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਸ ਬਾਣੀ ਦੇ ਵਿੱਚੋਂ ਇਹ ਗੱਲ ਸਮਝ ਆਉਂਦੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਸਮਾਜ ਦੇ ਪ੍ਰਤੀ, ਆਪਣੇ ਸਮਾਜ ਦੇ ਉਹਨਾਂ ਲੋਕਾਂ ਦੇ ਹੱਕ ਵਿੱਚ ਕਿਸ ਤਰ੍ਹਾਂ ਭੁਗਤਦੇ ਨੇ, ਜਿਹੜੇ ਲੋਕ ਉਸ ਵੇਲੇ ਸਤਾਏ ਜਾਂਦੇ ਨੇ, ਜਿਨ੍ਹਾਂ ਲੋਕਾਂ ਉੱਤੇ ਜ਼ੁਲਮ ਹੋ ਰਿਹਾ, ਜਿਹੜੇ ਲੋਕ ਦਰੜੇ ਤੇ ਫਰੜੇ ਹੋਏ ਲੋਕ ਨੇ, ਦੱਬੇ ਤੇ ਕੁਚਲੇ ਹੋਏ ਲੋਕ ਨੇ, ਉਹਨਾਂ ਲੋਕਾਂ ਦੇ ਹੱਕ ਵਿੱਚ ਆਵਾਜ਼ ਜਿਹੜੀ ਉਹ ਗੁਰੂ ਨਾਨਕ ਸਾਹਿਬ ਉਠਾਉਂਦੇ ਨੇ। ਕਿਉਂਕਿ ਗੁਰੂ ਨਾਨਕ ਦਾ ਧਰਮ ਹੀ ਇਹ ਰਿਹਾ ਹੈ। ਇੱਕ ਸੋਹਣ ਸਿੰਘ ਜੋਸ਼ ਨੇ ਇੱਕ ਆਪਣਾ ਲੇਖ ਲਿਖਿਆ ਸੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਸ ਦਾ ਜ਼ਿਕਰ ਕਰਦੇ ਇੱਕ ਥਾਂ ਉਪਦੇਸ਼ ਦੇ ਵਿੱਚ, ਉਹ ਕਹਿੰਦਾ ਧਰਮ ਹਮੇਸ਼ਾ ਹੀ ਦਰੜੇ ਫਰੜੇ ਲੋਕਾਂ ਵਾਸਤੇ ਨਿਯਾਤ ਦਾ ਪੈਗਾਮ ਲੈ ਕੇ ਆਉਂਦਾ ਰਿਹਾ, ਤੇ ਇਹੀ ਨਿਯਾਤ ਦਾ ਪੈਗਾਮ ਗੁਰੂ ਨਾਨਕ ਨੇ ਸੰਸਾਰ ਦੇ ਉਹਨਾਂ ਲੋਕਾਂ ਵਾਸਤੇ ਲਿਆਂਦਾ, ਤੇ ਇਹ ਗੱਲ ਆਖੀ ਆਪਣੀ ਬਾਣੀ ਦੇ ਵਿੱਚ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਨਾਨਕ ਉਹਨਾਂ ਦੇ ਨਾਲ ਖਲੋਂਦੇ ਨੇ ਜਿਹੜੇ ਸਮਾਜ ਵਿੱਚ ਧੱਕੇ ਹੋਏ ਲੋਕ ਨੇ। ਗੁਰੂ ਨਾਨਕ ਭਾਈ ਲਾਲੋ ਦੇ ਘਰ ਜਾ ਕੇ ਖਲੋਂਦੇ ਨੇ ਤੇ ਉਹਦਾ ਪਕਵਾਨ ਛਕਦੇ ਨੇ, ਨਾ ਕਿ ਮਲਕ ਭਾਗੋ ਨੂੰ ਦੂਰੋਂ ਦਰਕਾਰਨ ਵਾਲੇ ਸਨ ਗੁਰੂ ਨਾਨਕ ਪਾਤਸ਼ਾਹ। ਤੇ ਹਿੰਦੁਸਤਾਨ ਉੱਤੇ ਖੁਰਾਸਾਨ ਤੋਂ ਚੱਲ ਕੇ ਬਾਬਰ ਆ ਕੇ ਵੱਡੀ ਕਤਲੋਗਾਰਦ ਕਰਦਾ ਤੇ ਗੁਰੂ ਨਾਨਕ ਦੀ ਕਲਮ ਚੁੱਪ ਨਹੀਂ ਰਹਿੰਦੀ, ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਨੂੰ ਸੰਬੋਧਨ ਹੋ ਕੇ ਜਾਂ ਲੁਕਾਈ ਨੂੰ ਵੀ ਵਿਦਵਾਨ ਅਰਥ ਕਰਦੇ ਨੇ ਕਿ ਸੰਬੋਧਨ ਹੋ ਕੇ ਸ਼ਬਦ ਲਿਖਦੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਤੇ ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਤੇ ਕਾਜੀਆ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ। ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਬਾਬਰ ਬਾਦਸ਼ਾਹ ਨੇ ਤੇ ਉਸ ਵੇਲੇ ਦੀ ਜਿਹੜੀ ਉਸ ਦੀ ਜੰਜ ਸੀ, ਉਹਦੀ ਜਿਹੜੀ ਸੈਨਾ ਸੀ, ਉਹਨੂੰ ਪਾਪ ਦੀ ਜੰਜ ਕਹਿ ਕੇ ਗੁਰੂ ਨਾਨਕ ਸੰਬੋਧਨ ਹੁੰਦੇ ਨੇ। ਉਹਦੇ ਸੈਨਿਕਾਂ ਨੂੰ ਕੁੱਤੇ ਤੱਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਵਰਤੇ। ਇੰਨੇ ਸਖ਼ਤ ਸ਼ਬਦਾਂ ਦੇ ਨਾਲ ਉਸ ਬਾਬਰ ਬਾਦਸ਼ਾਹ ਦੀ ਨਿੰਦਿਆ ਕੀਤੀ ਕਿ ਤੂੰ ਆਪਣੇ ਸੁੱਖ ਵਾਸਤੇ, ਆਪਣੀ ਪੈਸੇ ਦੀ ਦੌੜ ਤੇ ਲਾਲਸਾ ਵਾਸਤੇ ਲੱਖਾਂ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਖਤਮ ਕਰਦਾ, ਇਹ ਕੋਈ ਮਨੁੱਖਤਾ ਵਾਲਾ ਕੰਮ ਨਹੀਂ। ਤੇ ਗੁਰੂ ਨਾਨਕ ਉਹਨਾਂ ਦੇ ਹੱਕ ਵਿੱਚ ਖਲੋਂਦੇ ਨੇ। ਤੁਸੀਂ ਪਹਿਲਾਂ ਮੇਰੇ ਤੋਂ ਮਸਤ ਜੀ ਦੇ ਕੋਲੋਂ ਸਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਚੱਕੀ ਪੀਂਦੇ ਨੇ ਉਹਨਾਂ ਦੇ ਕਰਕੇ ਜਾ ਕੇ ਉਸ ਜੇਲ੍ਹ ਦੇ ਵਿੱਚ, ਕਿਉਂਕਿ ਉੱਥੇ ਮਜ਼ਲੂਮ ਸਤਾਏ ਜਾ ਰਹੇ ਨੇ, ਉਹਨਾਂ ਦਾ ਦੁੱਖ ਗੁਰੂ ਨਾਨਕ ਦੀਆਂ ਨਜ਼ਰਾਂ ਤੋਂ ਵੇਖਿਆ ਨਹੀਂ ਜਾਂਦਾ। ਤੇ ਗੁਰੂ ਨਾਨਕ ਪਾਤਸ਼ਾਹ ਇਸ ਕਰਕੇ ਰਾਜਨੀਤਿਕ ਤੌਰ ਤੇ ਇੰਨੇ ਸੁਚੇਤ ਤੇ ਇੰਨੇ ਜ਼ਿਆਦਾ ਆਪਣੀ ਬੁਲੰਦ ਆਵਾਜ਼ ਦੇ ਨਾਲ ਆਪਣੀ ਬਾਣੀ ਦੇ ਵਿੱਚ ਉਸ ਦੀ ਨਿੰਦਿਆ ਕਰਦੇ ਨੇ ਬਾਬਰ ਦੀ, ਤੇ ਉਹ ਬੇਖੌਫ ਤੇ ਨਿਡਰਤਾ ਦੇ ਨਾਲ ਉਸ ਬਾਣੀ ਦਾ ਉਚਾਰਨ ਕਰਦੇ ਨੇ। ਤੇ ਜੇ ਸਮਾਜਿਕ ਹਾਲਾਤਾਂ ਨੂੰ ਉਸ ਵੇਲੇ ਦਿਆਂ ਨੂੰ ਤੱਕੀਏ ਤੇ ਸਮਾਜਿਕ ਹਾਲਾਤ ਸਾਡੇ ਇਸ ਤਰ੍ਹਾਂ ਦੇ ਸਨ ਕਿ ਜਿੱਥੇ ਔਰਤ ਦੀ ਗੱਲ ਕੀਤੀ ਜਾ ਰਹੀ ਹੈ, ਅੱਜ ਵੀ ਔਰਤ ਦੀ ਆਜ਼ਾਦੀ ਵਾਸਤੇ, ਔਰਤ ਮਰਦ ਦੀ ਬਰਾਬਰਤਾ ਵਾਸਤੇ ਸਾਹਿਤਕ ਕਾਰਜ ਹੋ ਰਹੇ ਨੇ, ਸਮਾਜਿਕ ਕਾਰਜ ਹੋ ਰਹੇ ਨੇ। ਇਹ ਗੁਰੂ ਨਾਨਕ ਦੇਵ ਨੇ ਉਸ ਵੇਲੇ ਆਪਣੀ ਆਵਾਜ਼ ਬੁਲੰਦ ਕੀਤੀ। ਯਾਦ ਰੱਖਣਾ, ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਔਰਤ ਦੀ ਹਾਲਤ ਬਹੁਤ ਹੀ ਜ਼ਿਆਦਾ ਜਿਹੜੀ ਤਰਸਯੋਗ ਹਾਲਤ ਸੀ, ਜਿਸ ਨੂੰ ਸਾਡੇ ਗੁਰੂਆਂ ਨੇ ਸਮੇਂ ਸਮੇਂ ਅਨੁਸਾਰ ਸਮਝ ਕੇ ਉਸ ਨੂੰ ਸੁਲਝਾਉਣ ਦਾ, ਸਮਾਜ ਦੇ ਵਿੱਚ ਆਈ ਇਸ ਵੱਡੀ ਗਿਰਾਵਟ ਨੂੰ ਦੂਰ ਕਰਨ ਦਾ ਯਤਨ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਈ ਉਪਰਾਲੇ ਕੀਤੇ। ਖੈਰ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੀ ਬਾਣੀ ਉਸ ਵੇਲੇ ਉਚਾਰਨ ਕਰਦੇ, ਉਸ ਬਾਣੀ ਦੇ ਵਿੱਚੋਂ ਸਾਨੂੰ ਸਮਝ ਆ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਸਮਾਜਿਕ ਤੌਰ ਉੱਤੇ ਕਿੰਨੇ ਕੁ ਸੁਚੇਤ ਨੇ, ਕਿਉਂਕਿ ਉਸ ਵੇਲੇ ਦੇ ਜਿੰਨੇ ਵੀ ਹੋਰ ਇੰਟਲੈਕਚੁਅਲ ਲੋਕ ਨੇ, ਹਿੰਦੁਸਤਾਨ ਦੇ ਹੋਰ ਬੌਧਿਕ ਲੋਕ ਨੇ, ਜਿਨ੍ਹਾਂ ਦਾ ਫਰਜ਼ ਬਣਦਾ ਸੀ ਇਸ ਤਰ੍ਹਾਂ ਕਿ ਔਰਤ ਦੀ ਹੱਕ ਦੇ ਵਿੱਚ ਉਹ ਆਵਾਜ਼ ਉਠਾਉਂਦੇ, ਔਰਤ ਮਰਦ ਦੀ ਬਰਾਬਰਤਾ ਦੇ ਹੱਕ ਦਾ ਨਾਰਾ ਲਾਉਂਦੇ, ਪਰ ਉਸ ਵੇਲੇ ਦੇ ਸਾਧਾਂ ਨੇ ਵੀ ਇਹ ਗੱਲਾਂ ਆਖੀਆਂ। ਗੋਰਖਨਾਥ ਨੇ ਗੁਰੂ ਨਾਨਕ ਤੋਂ ਪਹਿਲਾਂ ਬਾਣੀ ਰਚੀ ਤੇ ਗੋਰਖਨਾਥ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਉਹ ਕਹਿੰਦਾ, ਦਾਮ ਕਾਢ ਬਾਗਣ ਲੈ ਆਇਆ ਤੇ ਮਾਓ ਕਹੇ ਮੇਰਾ ਪੂਤ ਵਿਆਹਿਆ ਤੇ ਗਿੱਲੀ ਲੱਕੜ ਕੋ ਘੁਣ ਲਾਇਆ। ਔਰਤ ਵਾਸਤੇ ਬਾਗਣ ਸ਼ਬਦ ਵਰਤਣਾ ਇਹ ਗੋਰਖਨਾਥ ਵਰਤਦਾ ਪਿਆ। ਤੇ ਜੇ ਮੱਧਕਾਲ ਦੇ ਕਿੱਸਾਕਾਰਾਂ ਨੂੰ ਪੜ੍ਹ ਕੇ ਵੇਖ ਲਈਏ ਤੇ ਉੱਥੇ ਵਾਰਸ ਵੀ ਜਿਹੜਾ ਸ਼ਾਹਕਾਰ ਕਿੱਸਾਕਾਰ ਮੱਧਕਾਲ ਦਾ ਮੰਨਿਆ ਜਾਂਦਾ, ਹੀਰ ਰਾਂਝੇ ਦਾ ਕਿੱਸਾ ਲਿਖਣ ਵਾਲਾ ਵਾਰਸ ਸ਼ਾਹ, ਉੱਥੇ ਵਾਰਸ ਨੇ ਵੀ ਇਹ ਗੱਲ ਲਿਖੀ, ਵਾਰਸ ਰੰਨ ਫਕੀਰ ਤਲਵਾਰ ਘੋੜਾ ਤੇ ਚਾਰੇ ਥੋਕ ਕਿਸੇ ਦੇ ਯਾਰ ਨਾਹੀਂ। ਜਿਨ੍ਹਾਂ ਲੋਕਾਂ ਤੋਂ ਸਾਨੂੰ ਆਸ ਬੱਝਦੀ ਸੀ ਕਿ ਜਿਹੜੇ ਕੁਛ ਬੌਧਿਕ ਲੋਕ ਸਨ, ਸਮਾਜ ਨੂੰ ਸਮਝਣ ਵਾਲੇ ਸਨ, ਜਿੱਥੇ ਵਾਰਸ ਨੇ ਹੋਰ ਬਹੁਤ ਸਾਰੀਆਂ ਆਪਣੇ ਸਮੇਂ ਦੀਆਂ ਗਿਰਾਵਟਾਂ ਦਾ ਜ਼ਿਕਰ ਆਪਣੇ ਕਿੱਸੇ ਦੇ ਵਿੱਚ ਕੀਤਾ, ਉਸ ਵੇਲੇ ਦੇ ਰਾਜਨੀਤਿਕ ਹਾਲਾਤਾਂ ਦਾ ਜ਼ਿਕਰ ਕੀਤਾ, ਉੱਥੇ ਇਸ ਤਰ੍ਹਾਂ ਦੀ ਜਿਹੜੀ ਇਸਤਰੀ ਨਿੰਦਿਆ ਤੋਂ ਉਹ ਵਾਰਸ ਸ਼ਾਹ ਵੀ ਨਹੀਂ ਬਚ ਸਕਿਆ। ਪਰ ਜੇਕਰ ਉਹ ਹਿੱਸੇ ਆਇਆ ਤੇ ਉਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ ਤੇ ਬੁਲੰਦ ਆਵਾਜ਼ ਦੇ ਵਿੱਚ ਇਹ ਗੱਲ ਦਾ ਜਿਹੜਾ ਨਾਰਾ ਉਹ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ ਕਿ ਭੰਡ ਜੰਮੀਆਂ ਭੰਡ ਨਿਮੀਆਂ, ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ, ਕਿ ਐਸੀ ਔਰਤ ਨੂੰ ਨਿੰਦਣਾ ਚੰਗਾ ਨਹੀਂ ਜਿਸ ਤੋਂ ਰਾਜਿਆਂ ਤੇ ਮਹਾਂਪੁਰਸ਼ਾਂ ਦਾ ਜਨਮ ਹੁੰਦਾ ਹੈ। ਤੇ ਦੂਸਰੀ ਜਿਹੜੀ ਮੈਂ ਸਮਾਜਿਕ ਤੌਰ ਉੱਤੇ ਗੁਰੂ ਨਾਨਕ ਸਾਹਿਬ ਦੀ ਵੱਡੀ ਜਿਹੜੀ ਦਾਤ ਹੈ ਸਮਾਜ ਨੂੰ, ਉਹ ਇਹ ਸੀ ਕਿ ਸਾਡਾ ਸਮਾਜ ਉਸ ਸਮੇਂ ਦੇ ਹਾਲਾਤ ਦੇ ਅਨੁਸਾਰ ਚੌਂ ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ, ਜਿਹਦੇ ਵਿੱਚ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰਾਂ ਦੇ ਵਿੱਚ ਉਹ ਸਮਾਜ ਵੰਡਿਆ ਹੋਇਆ। ਬ੍ਰਾਹਮਣਾਂ ਦਾ ਕੰਮ ਪੂਜਾ ਕਰਨੀ ਤੇ ਕਰਵਾਉਣੀ, ਆਪਣੀ ਪੂਜਾ ਕਰਵਾਉਣੀ, ਵੇਦਾਂ ਪਾਠਾਂ ਦਾ ਮੰਤਰ ਜਿਹੜਾ ਸੀ ਉਹ ਪੜ੍ਹਨਾ। ਖੱਤਰੀ ਦਾ ਕੰਮ ਉਹਨਾਂ ਨੇ ਰਾਜ ਕਰਨਾ, ਖੱਤਰੀਆਂ ਨੇ ਸੂਰਮਿਆਂ ਵਾਂਗ ਲੜਾਈਆਂ ਕਰਨੀਆਂ, ਵੈਸ਼ ਜ਼ਿਆਦਾ ਵਪਾਰੀ ਲੋਕ ਸਨ, ਪਰ ਸ਼ੂਦਰ ਇੰਨੀ ਤਰਸਯੋਗ ਹਾਲਤ ਦੇ ਵਿੱਚ ਆਪਣਾ ਜੀਵਨ ਬਸ਼ਰ ਕਰ ਰਹੇ ਸਨ ਕਿ ਉਹਨਾਂ ਨੇ ਬਾਕੀ ਤਿੰਨਾਂ ਵਰਨਾਂ ਦੀ ਸੇਵਾ ਕਰਨੀ ਹੁੰਦੀ। ਜਿਸ ਨੂੰ ਗੁਰੂ ਅੰਗਦ ਸਾਹਿਬ ਆਸਾ ਦੀ ਵਾਰ ਵਿੱਚ ਇੱਕ ਸਲੋਕ ਦੇ ਰਾਹੀਂ ਉਸ ਵੇਲੇ ਦੀ ਹਾਲਾਤ ਨੂੰ ਸਮਝਾ ਦਿੰਦੇ ਨੇ ਚੰਗੀ ਤਰ੍ਹਾਂ ਕਿ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣਾਹ ਤੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤਾ ਹੈ, ਕਿ ਇਸ ਤਰ੍ਹਾਂ ਦੀ ਹਾਲਤ ਹੈ ਸੰਸਾਰ ਦੇ ਉੱਤੇ ਉਸ ਵੇਲੇ ਦੇ ਸਮਾਜ ਦੀ। ਪਰ ਗੁਰੂ ਨਾਨਕ ਸਾਹਿਬ ਉਸ ਵੇਲੇ ਦੇ ਚੌਵਾਂ ਵਰਨਾਂ ਦਾ ਖੰਡਨ ਕਰਕੇ, ਗੁਰੂ ਨਾਨਕ ਜਦੋਂ ਇਹ ਕਹਿੰਦੇ ਮੈਂ ਨੀਵਿਆਂ ਦੇ ਨਾਲ ਖਲੋਤਾ, ਮੈਂ ਨੀਵਿਆਂ ਦੇ ਨਾਲ ਹਾਂ, ਮੈਂ ਆਇਆ ਹੀ ਉਹਨਾਂ ਲੋਕਾਂ ਵਾਸਤੇ ਹਾਂ ਤੇ ਸਾਰੀ ਉਮਰ ਆਪਣੀ ਉਹਨਾਂ ਲੋਕਾਂ ਵਾਸਤੇ ਬਿਤਾ ਦਿੱਤੀ। ਤੇ ਗੁਰੂ ਅੰਗਦ ਸਾਹਿਬ ਦੇ ਅਗਲੇ ਸ਼ਬਦ ਸਨ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਜੇ ਖੱਤਰੀ ਦਾ ਧਰਮ ਹੈ ਸੂਰਮਿਆਂ ਵਾਲਾ ਲੜਾਈ ਕਰਨੀ, ਉੱਥੇ ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਲਿਖਿਆ, ਤੇ ਉੱਥੇ ਸ਼ੂਦਰ ਦਾ ਧਰਮ ਲਿਖਿਆ ਕਿ ਪਰਾਈ ਕਿਰਤ ਕਰਨੀ, ਪਰ ਉੱਥੇ ਗੁਰੂ ਅੰਗਦ ਸਾਹਿਬ ਲਿਖਦੇ ਕਹਿੰਦੇ ਸਾਰਿਆਂ ਦਾ ਜੇ ਧਰਮ ਹੈ ਤੇ ਉਹ ਹੈ ਇੱਕ ਪਰਮੇਸ਼ਰ ਦਾ ਨਾਮ ਜਪਣਾ, ਇਹਦੋਂ ਬਗੈਰ ਕੋਈ ਧਰਮ ਨਹੀਂ। ਤੇ ਜਿਹੜਾ ਇਸ ਮਰਮ ਨੂੰ, ਇਸ ਭੇਦ ਨੂੰ ਜਾਣ ਲਿਆ ਜਿਸ ਆਦਮੀ ਨੇ, ਕਹਿੰਦੇ ਮੈਂ ਉਸ ਦਾ ਦਾਸ ਹਾਂ, ਉਹੀ ਪਰਮੇਸ਼ਰ ਹੈ, ਉਹੀ ਦੇਵਤਾ ਪੁਰਸ਼ ਹੈ। ਤੇ ਇਹੀ ਕਾਰਨ ਸੀ ਕਿ ਜੇ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਰਚੀ ਤੇ ਉਸ ਦਾ ਸਿਧਾਂਤਕ ਤੌਰ ਉੱਤੇ ਮੁੱਖ ਜਿਹੜਾ ਸਾਡੀ ਗੁਰਬਾਣੀ ਦਾ ਪਹਿਲਾ ਜਿਹੜਾ ਸ਼ਬਦ ਸੀ ਉਹ ਲਿਖਿਆ ਇੱਕ ਓਅੰਕਾਰ। ਉਹਦਾ ਮਤਲਬ ਸੀ ਕਿ ਇੱਕ ਪਰਮੇਸ਼ਰ ਪਿਤਾ ਹੈ ਸੰਸਾਰ ਦੇ ਉੱਤੇ, ਤੇ ਉਸੇ ਦੀ ਬਣਾਈ ਹੋਈ ਇਹ ਸਾਰੀ ਜਿਹੜੇ ਉਸ ਦੇ ਮਨੁੱਖ ਜਾਤੀ ਜਿੰਨੀ ਵੀ ਹੈ ਉਸ ਦੀ ਪੈਦਾਇਸ਼ ਹੈ। ਤੇ ਯਾਦ ਰੱਖਣਾ, ਗੁਰਮਤ ਦਾ ਸਿਧਾਂਤ ਕੇਵਲ ਮਾਨਵ ਜਾਤੀ ਤੱਕ ਸੀਮਤ ਨਹੀਂ ਹੋ ਜਾਂਦਾ, ਗੁਰਮਤ ਦਾ ਸਿਧਾਂਤ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ, ਤੇ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਕਾਇਨਾਤ ਨੂੰ, ਸਮੁੱਚੇ ਪਸ਼ੂ ਪੰਛੀਆਂ ਜੀਵ ਜੰਤੂਆਂ ਨੂੰ ਪਰਮੇਸ਼ਰ ਦੀ ਔਲਾਦ ਆਖਿਆ, ਤੇ ਇਹ ਗੱਲ ਆਖਿਆ ਕਿ ਆਖੀ ਕਿ ਏਕ ਪਿਤਾ ਏਕਸ ਕੇ ਹਮ ਵਾਰਿਕ, ਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਮੇਸ਼ਰ ਹੈ ਤੇ ਉਸੇ ਦੀ ਇਹ ਪੈਦਾ ਕੀਤੀ ਹੋਈ ਸਮੁੱਚੀ ਕਾਇਨਾਤ, ਸਮੁੱਚੀ ਸ੍ਰਿਸ਼ਟੀ ਹੈ, ਸਾਰੇ ਪਸ਼ੂ ਪੰਛੀ ਜੀਵ ਜੰਤੂ ਸਾਰੇ ਉਸੇ ਦੇ ਪੈਦਾ ਕੀਤੇ ਹਨ। ਜਿੰਨਾ ਮਨੁੱਖ ਨੂੰ ਜੀਣ ਦਾ ਹੱਕ ਹੈ ਉਨਾ ਪਸ਼ੂ ਪੰਛੀਆਂ ਨੂੰ ਜੀਣ ਦਾ ਹੱਕ ਹੈ। ਤੇ ਯਾਦ ਰੱਖਣਾ, ਇੱਥੋਂ ਸਪਸ਼ਟ ਹੋ ਜਾਂਦਾ ਗੁਰੂ ਨਾਨਕ ਕਿਸੇ ਲਿੰਗ ਭੇਦ ਦੇ ਵਿੱਚ ਨਹੀਂ ਪੈਂਦੇ, ਸਗੋਂ ਲਿੰਗ ਭੇਦ ਦਾ ਖੰਡਨ, ਧਰਮ ਦਾ ਖੰਡਨ, ਜਿਹੜੇ ਧਰਮਾਂ ਦੀਆਂ ਵੰਡੀਆਂ ਦੇ ਵਿੱਚ ਵੰਡ ਕੇ ਤੇ ਬੜੀ ਸੌੜੀ ਸੋਚ ਨਾਲ ਜਿਉਣ ਵਾਲੇ ਗੁਰੂ ਨਾਨਕ, ਉਹਨਾਂ ਦਾ ਖੰਡਨ ਵੱਡੇ ਪੱਧਰ ਤੇ ਕਰਦੇ ਨੇ ਤੇ ਗੁਰੂ ਨਾਨਕ ਉਹਨਾਂ ਦਾ ਵੀ ਖੰਡਨ ਕਰਦੇ ਪਏ ਨੇ ਜੋ ਦੇਸ਼ ਤੇ ਕੌਮਾਂ ਦੀਆਂ ਹੱਦਾਂ ਦੇ ਵਿੱਚ ਜਿਉਂਦੇ ਨੇ। ਇਹਨਾਂ ਧਰਮ ਲਿੰਗ ਦੇ ਆਧਾਰ ਉੱਤੇ ਬਣਾਈਆਂ ਹੋਈਆਂ ਜਾਂ ਵਰਨ ਦੇ ਆਧਾਰ ਉੱਤੇ ਬਣਾਈਆਂ ਹੋਈਆਂ ਸਮਾਜਕ ਵੰਡਾਂ ਦਾ ਗੁਰੂ ਨਾਨਕ ਨੇ ਮੁੱਢ ਤੋਂ ਖੰਡਨ ਕਰਕੇ ਆਪਣੀ ਬਾਣੀ ਦੇ ਵਿੱਚ ਇੱਕ ਪਰਮੇਸ਼ਰ ਦਾ ਸਿਮਰਨ ਕਰਨ ਦਾ ਸਿਧਾਂਤ ਜਿਹੜਾ ਸੀ ਉਹ ਦਿੱਤਾ। ਕਿਉਂਕਿ ਜਦੋਂ ਅਸੀਂ ਜਨਮ ਸਾਖੀ ਨੂੰ ਪੜ੍ਹਦੇ ਜਾਂ ਭਾਈ ਸੰਤੋਖ ਸਿੰਘ ਦੇ ਨਾਨਕ ਪ੍ਰਕਾਸ਼ ਗ੍ਰੰਥ ਨੂੰ ਪੜ੍ਹਦੇ ਹਾਂ ਤੇ ਇਹ ਗੱਲ ਸਪਸ਼ਟ ਹੋ ਜਾਂਦੀ ਕਿ ਜਿਸ ਥਾਂ ਵੀ ਗੁਰੂ ਨਾਨਕ ਸਾਹਿਬ ਜਾਂਦੇ ਨੇ, ਬਹੁਤ ਸਾਰੀ ਧਾਰਮਿਕ ਹਾਲਤ ਜਿਹੜੀ ਸੀ ਸਾਡੀ ਬੜੀ ਜ਼ਿਆਦਾ ਬਦਤਰ ਹੋ ਚੁੱਕੀ ਸੀ। ਦੋ ਚਾਰ ਰਿੱਧੀਆਂ ਸਿੱਧੀਆਂ ਦੀ ਆਪਣੇ ਅੰਦਰ ਹੋਂਦ ਮੌਜੂਦ ਕਰਕੇ ਜਿਹੜੇ ਸਾਧ ਸਨ ਉਹ ਲੋਕਾਂ ਨੂੰ ਛਲਦੇ ਸੀ, ਲੋਕਾਂ ਨੂੰ ਡਰਾ ਕੇ ਧਮਕਾ ਕੇ ਪੈਸਾ ਇਕੱਠਾ ਕਰਾਉਂਦੇ, ਉਹਨਾਂ ਤੋਂ ਆਪਣੀ ਪੂਜਾ ਕਰਵਾਉਂਦੇ। ਇਸ ਤਰ੍ਹਾਂ ਦੀ ਹਾਲਾਤ ਹਿੰਦੁਸਤਾਨ ਦੇ ਥਾਂ ਥਾਂ ਦੇ ਉੱਤੇ, ਪਿੰਡ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਸਨ ਉਹ ਬਣੇ ਹੋਏ ਸੀ। ਤੇ ਗੁਰੂ ਨਾਨਕ ਉਸ ਪਖੰਡ ਦੇ, ਉਸ ਦੰਭ ਦੇ ਮੁੱਢ ਤੋਂ ਵਿਰੋਧੀ ਸਨ ਤੇ ਉਸ ਦੰਭ ਦਾ ਵਿਰੋਧ ਕਰਕੇ ਗੁਰੂ ਨਾਨਕ ਸਾਹਿਬ ਨੇ ਇੱਕ ਪਰਮੇਸ਼ਰ ਦੀ ਜਿਹੜੀ ਸੇਵਾ ਕਰਨੀ, ਇੱਕ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਜਿਸ ਥਾਂ ਵੀ ਜਾਂਦੇ, ਜਿੱਥੇ ਵੀ ਜਾਂਦੇ ਉੱਥੇ ਧਰਮਸ਼ਾਲਾ ਬਣਾ ਕੇ ਸਾਧ ਸੰਗਤ ਦੇ ਰੂਪ ਵਿੱਚ ਇਕੱਠਿਆਂ ਹੋ ਕੇ ਪਰਮੇਸ਼ਰ ਦਾ ਨਾਮ ਜਪਣ ਦਾ ਗੁਰੂ ਨਾਨਕ ਨੇ ਜਿਹੜਾ ਸੀ ਉਹ ਆਪਣਾ ਉਪਦੇਸ਼ ਦਿੱਤਾ। ਕਿਉਂਕਿ ਜਦੋਂ ਅਸੀਂ ਧਾਰਮਿਕ ਹਾਲਤ ਉਸ ਵੇਲੇ ਦੀ ਵੇਖਦੇ ਹਾਂ ਤੇ ਜਿਸ ਨੂੰ ਗੁਰੂ ਨਾਨਕ ਸਾਹਿਬ ਆਪ ਵੀ ਇਸ ਤਰ੍ਹਾਂ ਲਿਖ ਦਿੰਦੇ ਨੇ ਕਿ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਤੇ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾ ਹੀ ਕਹ ਚੜਿਆ। ਕਹਿੰਦੇ ਧਰਮ ਖੰਭ ਲਾ ਕੇ ਉੱਡ ਗਿਆ ਸੀ, ਹਰ ਪਾਸੇ ਕੂੜ ਦਾ ਫੈਲਾਅ ਸੀ, ਕਿਤੇ ਵੀ ਸੱਚ ਦਾ ਚੰਦਰਮਾ, ਸੱਚ ਦੀ ਰੌਸ਼ਨੀ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਹੀ ਤੇ ਉਸ ਵੇਲੇ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਸਨ। ਕਿਉਂਕਿ ਜਿੱਦਣ ਗੁਰੂ ਨਾਨਕ ਨੇ ਧਰਮ ਦਾ ਖੰਡਨ ਕੀਤਾ, ਬਾਹਰੀ ਚਿੰਨ੍ਹਾਂ ਦਾ ਵੱਡੇ ਪੱਧਰ ਤੇ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਗੁਰੂ ਨਾਨਕ ਦਾ ਉਪਦੇਸ਼ ਦਾ ਮਨ ਨੂੰ ਉਪਦੇਸ਼ ਸੀ, ਮਨ ਨੂੰ ਸਵਾਰਨ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਦਿੰਦੇ ਨੇ, ਨਾ ਕਿ ਬਾਹਰੀ ਪਹਿਰਾਵਾ ਪਾ ਕੇ ਆਪਣੇ ਆਪ ਨੂੰ ਸਾਧ ਅਖਵਾ ਕੇ ਜਾਂ ਆਪਣੇ ਆਪ ਦੀ ਪੂਜਾ ਕਰਵਾਉਣੀ। ਗੁਰੂ ਨਾਨਕ ਦਾ ਉਸ ਪਾਸੇ ਦਾ ਸਗੋਂ ਵੱਡੇ ਪੱਧਰ ਤੇ ਖੰਡਨ ਕੀਤਾ। ਜਿੱਦਣ ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਜਨੇਊ ਪਾਇਆ ਜਾਂਦਾ ਤੇ ਉਸ ਦਾ ਖੰਡਨ ਉਸੇ ਦਿਨ ਹੀ ਕਰ ਦਿੱਤਾ ਕਿ ਇਹ ਜਨੇਊ ਨਹੀਂ, ਮੈਂ ਤਾਂ ਜਨੇਊ ਉਹ ਪਾਉਣਾ ਹੈ ਜਿਹੜਾ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਲਿਖਦੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਜੇ ਇਹ ਜਨੇਊ ਹੈ ਜਿਸ ਦੀ ਕਪਾਹ ਹੋਵੇ ਦਇਆ ਦੀ, ਜਿਸ ਦੀਆਂ ਜਤ ਤੇ ਸੱਤ ਦੀਆਂ ਗੰਢਾਂ ਹੋਣ, ਜੇ ਇਹ ਜਨੇਊ ਪਾਂਡੇ ਤੇਰੇ ਕੋਲ ਹੈ ਤੇ ਮੇਰੇ ਗਲ ਵਿੱਚ ਪਾ ਦੇ, ਨਹੀਂ ਤੇ ਦੂਸਰਾ ਜਨੇਊ ਮੈਂ ਨਹੀਂ ਪਾਉਣਾ। ਗੁਰੂ ਨਾਨਕ ਨੇ ਸਿੱਧੇ ਤੌਰ ਉੱਤੇ ਬਾਹਰੀ ਭੇਖ ਦਾ, ਬਾਹਰੀ ਪਾਏ ਹੋਏ ਚਿੰਨ੍ਹਾਂ ਦਾ ਖੰਡਨ ਕਰ ਦਿੱਤਾ ਤੇ ਉੱਥੇ ਜੇ ਉਪਦੇਸ਼ ਦਿੱਤਾ ਉਹ ਮਨ ਨੂੰ ਉਪਦੇਸ਼ ਸੀ, ਉਹ ਸੀ ਉਪਦੇਸ਼ ਦਇਆ ਨੂੰ ਧਾਰਨ ਕਰਨਾ, ਉਹ ਉਪਦੇਸ਼ ਸੀ ਸੰਤੋਖ ਨੂੰ ਹਿਰਦੇ ਦੇ ਵਿੱਚ ਲਿਆਉਣਾ, ਉਹ ਆਪਣੇ ਅੰਦਰ ਆਪਣੇ ਜੀਵਨ ਦੇ ਵਿੱਚ ਉਹ ਅਮਲੀ ਜਾਮਾ ਦੇਣਾ ਜਤ ਤੇ ਸਤ ਨੂੰ। ਜੇ ਇਸ ਤਰ੍ਹਾਂ ਦੇ ਸ਼ੁਭ ਗੁਣ ਜਿਹੜੇ ਸਿੱਖਾਂ ਆਪਣੇ ਮਨ ਵਿੱਚ ਧਾਰਨ ਕਰ ਲਵੇਗਾ ਤੇ ਤੇਰਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇਗਾ। ਤੇ ਜੇ ਉੱਥੇ ਹੀ, ਕਿਉਂਕਿ ਗੁਰੂ ਨਾਨਕ, ਮੈਂ ਸ਼ੁਰੂ ਵਿੱਚ ਇਹ ਗੱਲ ਆਖ ਕੇ ਤੁਰਿਆ ਕਿ ਗੁਰੂ ਨਾਨਕ ਦੋਵਾਂ ਧਰਮਾਂ ਦੇ ਸਾਂਝੇ ਸਨ। ਮੁੱਖ ਧਰਮ ਉਸ ਵੇਲੇ ਦੋ ਸਨ ਹਿੰਦੁਸਤਾਨ ਦੇ ਵਿੱਚ, ਮੁਸਲਮਾਨ ਤੇ ਹਿੰਦੂ। ਤੇ ਜੇ ਮੁਸਲਮਾਨ ਨੂੰ ਵੀ ਉਪਦੇਸ਼ ਦੇ ਰਹੇ ਨੇ ਗੁਰੂ ਨਾਨਕ ਸਾਹਿਬ, ਜੇ ਮੁਸਲਮਾਨ ਦਾ ਇਹ ਧਰਮ ਬਣਦਾ ਕਿ ਉਹ ਪੰਜ ਨਮਾਜ਼ਾਂ ਅਦਾ ਕਰਦਾ ਆਪਣੇ ਦਿਨ ਦੇ ਵਿੱਚ, ਜਿਸ ਨੂੰ ਫਜ਼ਰ ਦੀ, ਅਸਰ ਦੀ, ਜ਼ੁਹਰ ਦੀ, ਮਗਰਬ ਤੇ ਈਸਾ ਦੀ ਨਮਾਜ਼ ਆਖਿਆ ਜਾਂਦਾ, ਜੇ ਉਹ ਮੁਸਲਮਾਨ ਪੰਜ ਨਮਾਜ਼ਾਂ ਅਦਾ ਕਰਦਾ ਤੇ ਗੁਰੂ ਨਾਨਕ ਸਾਹਿਬ ਉਹਨਾਂ ਪੰਜਾਂ ਨਮਾਜ਼ਾਂ ਬਾਹਰੀ ਪੜੇ ਹੋਏ ਉਹਨਾਂ ਕਲਮਿਆਂ ਦਾ ਖੰਡਨ ਕਰਕੇ ਗੁਰੂ ਨਾਨਕ ਸਾਹਿਬ ਤੇ ਹਿਰਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਦਿੰਦੇ ਨੇ। ਮਾਝ ਰਾਗ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਦਾ ਇਹ ਸ਼ਬਦ ਆਉਂਦਾ, ਕਹਿੰਦੇ ਪੰਜ ਨਵਾਜਾ ਵਖਤ ਪੰਜ, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ। ਜੇ ਗੁਰੂ ਨਾਨਕ ਨੇ ਪਹਿਲੀ ਨਮਾਜ਼ ਅਦਾ ਕਰਨ ਦਾ ਮੁਸਲਮਾਨ ਨੂੰ ਉਪਦੇਸ਼ ਦਿੱਤਾ ਤੇ ਆਖਿਆ ਆਪਣੇ ਅੰਦਰ ਸੱਚ ਧਾਰਨ ਕਰ, ਸੱਚ ਦੇ ਰਸਤੇ ਉੱਤੇ ਤੁਰਨਾ ਸ਼ੁਰੂ ਕਰ, ਸੱਚਾਈ ਦਾ ਪਹਿਰਾ ਦੇਣਾ ਸ਼ੁਰੂ ਕਰ, ਇਹ ਤੇਰੀ ਪਹਿਲੀ ਨਮਾਜ਼ ਹੋਵੇਗੀ। ਤੇ ਹਲਾਲ ਦੋਏ, ਹੱਕ ਹਲਾਲ ਦੀ ਜਿਹੜੀ ਕਿਰਤ ਕਮਾਈ ਹੈ ਜਿਹੜੀ ਉਹ ਆਪਣੀ ਕਰਨੀ ਸ਼ੁਰੂ ਕਰ ਦੇ, ਇਹ ਤੇਰੀ ਦੂਸਰੀ ਨਮਾਜ਼, ਇਹ ਜ਼ੁਹਰ ਦੀ ਨਮਾਜ਼ ਹੈ। ਤੇ ਤੀਜੀ ਖੈਰ ਖੁਦਾਏ, ਤੀਜੀ ਖੈਰ ਮੰਗਣੀ, ਸਭ ਦਾ ਭਲਾ ਮੰਗਣਾ ਪਰਮੇਸ਼ਰ ਦੇ ਕੋਲੋਂ, ਇਹ ਤੀਸਰੀ ਤੇਰੀ ਅਸਰ ਦੀ ਨਮਾਜ਼ ਹੋਵੇਗੀ। ਤੇ ਚੌਥੀ ਨਮਾਜ਼ ਸੀ, ਕਹਿੰਦੇ ਚੌਥੀ ਨੀਅਤ ਰਾਸ ਮਨ, ਚੌਥੀ ਆਪਣੀ ਨੀਅਤ ਰਾਸ ਕਰ ਲਈ, ਕਿਸੇ ਦੇ ਪ੍ਰਤੀ ਵੈਰ ਭਾਵ, ਕਿਸੇ ਦੇ ਪ੍ਰਤੀ ਦਵੈਖ ਭਾਵ ਤੇਰੇ ਅੰਦਰ ਨਾ ਆਵੇ, ਇਹ ਤੇਰੀ ਮਗਰਬ ਦੀ ਨਮਾਜ਼ ਹੋਵੇਗੀ ਜੇ ਤੇਰੀ ਨੀਅਤ ਰਾਸ ਹੋਗੀ। ਤੇ ਪੰਜਵੀਂ ਸਿਫਤ ਸੁਣਾਏ, ਤੇ ਪੰਜਵੀਂ ਈਸ਼ਾ ਦੀ ਨਮਾਜ਼ ਜੇਕਰ ਗੁਰੂ ਨਾਨਕ ਨੇ ਮੁਸਲਮਾਨ ਨੂੰ ਸੰਬੋਧਨ ਹੋ ਕੇ ਦੱਸੀ ਤੇ ਉਹ ਇਹ ਆਖੀ, ਕਹਿੰਦੀ ਪੰਜਵੀਂ ਸਿਫਤ ਇੱਕ ਅੱਲਾ, ਇੱਕ ਪਰਮੇਸ਼ਰ, ਇੱਕ ਸਤਿਗੁਰੂ ਦੀ ਸਿਫਤ ਕਰਨੀ, ਹੋਰ ਕਿਸੇ ਦੀ ਸਿਫਤ ਨਾ ਕਰੀ। ਤੇ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਜੇ ਕਰਨੀ ਦਾ ਕਲਮਾ ਆਪਣੇ ਜੀਵਨ ਵਿੱਚ ਧਾਰਨ ਕਰੇਗਾ ਤੇ ਫੇਰ ਤੂੰ ਸੱਚਾ ਮੁਸਲਮਾਨ ਰਖਵਾਉਣ ਦਾ ਹੱਕਦਾਰ ਹੈ। ਗੱਲ ਕੀ, ਜੇ ਹਿੰਦੂ ਨੂੰ ਉਪਦੇਸ਼ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਤੇ ਉੱਥੇ ਸ਼ੁਭ ਗੁਣ ਹਿਰਦੇ ਵਿੱਚ ਧਾਰਨ ਕਰਨ ਦਾ ਉਪਦੇਸ਼, ਜੇ ਮੁਸਲਮਾਨ ਨੂੰ ਉਪਦੇਸ਼ ਦੇ ਰਹੇ ਨੇ ਉੱਥੇ ਸ਼ੁਭ ਗੁਣ ਤੇ ਸ਼ੁਭ ਅਮਲ ਕਮਾਉਣ ਦਾ ਉਪਦੇਸ਼, ਤੇ ਯਾਦ ਰੱਖਣਾ ਜੇਕਰ ਉਸ ਵੇਲੇ ਦੀ ਇੱਕ ਤੀਸਰੀ ਸ਼ਾਖਾ ਧਾਰਮਿਕ ਅਧਿਆਤਮਕ ਉਸ ਮਾਰਗ ਦੇ ਵਿੱਚ ਹੋਰ ਹਿੰਦੁਸਤਾਨ ਦੇ ਵਿੱਚ ਫੈਲੀ ਹੋਈ ਸੀ, ਉਹ ਸਨ ਸਿੱਧਨਾਥ। ਉਹ ਸਿੱਧਨਾਥਾਂ ਦਾ ਕੰਮ ਕੀ ਸੀ ਕਿ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ ਦੇ ਵਿੱਚ ਜਾ ਕੇ ਬਹਿ ਜਾਣਾ ਤੇ ਉੱਥੇ ਬਹਿ ਕੇ ਲੰਬਾ ਸਮਾਂ ਤਪੱਸਿਆ ਕਰਨੀ ਤੇ ਸਰੀਰ ਨੂੰ ਕਸ਼ਟ ਦੇਣੇ, ਸਰੀਰ ਨੂੰ ਤਪਾਉਣਾ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਨਾਲ ਵਾਰਤਾਲਾਪ ਹੋਈ, ਵੱਡੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਰਾਮਕਲੀ ਰਾਗ ਦੇ ਵਿੱਚ ਦੱਖਣੀ ਓਂਕਾਰ, ਸਿੱਧ ਗੋਸ਼ਟ ਬਾਣੀ ਦੱਖਣੀ ਓਂਕਾਰ ਦੇ ਨੇੜੇ, ਸਿੱਧ ਗੋਸ਼ਟ ਬਾਣੀ ਦੇ ਵਿੱਚ ਵੱਡੀ ਲੰਬੀ ਸੰਵਾਦ ਹੈ, ਲੰਬਾ ਸੰਵਾਦ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਦਾ ਹੁੰਦਾ। ਭਾਈ ਗੁਰਦਾਸ ਵੀ ਇਸ ਗੱਲ ਦੀ ਸ਼ਹਾਦਤ ਭਰਦੇ ਨੇ, ਸਿੱਧਾਂ ਦੇ ਨਾਂ ਲਿਖੇ ਨੇ ਉਸ ਬਾਣੀ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਵੱਖਰੇ ਵੱਖਰੇ ਸਿੱਧ ਵੱਖਰੇ ਵੱਖਰੇ ਪ੍ਰਸ਼ਨ ਕਰਦੇ ਗੁਰੂ ਨਾਨਕ ਸਾਹਿਬ ਨੂੰ ਤੇ ਗੁਰੂ ਨਾਨਕ ਉਹਨਾਂ ਸਿੱਧਾਂ ਦੇ ਨਾਲ ਸੰਵਾਦ ਰਚਾਉਂਦੇ ਨੇ। ਜਦੋਂ ਅਸੀਂ ਜਪਜੀ ਸਾਹਿਬ ਵੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ 27-28 ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਇੱਕ ਜੋਗੀ ਨੂੰ ਉਪਦੇਸ਼ ਦਿੰਦੇ ਨੇ ਮੁਖਾਤਬ ਹੋ ਕੇ, ਤੇ ਉੱਥੇ ਉਪਦੇਸ਼ ਵੀ ਇਹ ਦਿੰਦੇ ਨੇ ਕਿ ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ। ਉੱਥੇ ਜੇ ਜੋਗੀ ਦੇ ਬਾਹਰੀ ਚਿੰਨ੍ਹਾਂ ਦਾ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਇਹ ਕੰਨ ਵਿੱਚ ਪਾਉਣ ਵਾਲੀਆਂ ਮੁੰਦਰਾਂ ਕਿਸੇ ਕੰਮ ਨਹੀਂ ਆਉਣੀਆਂ, ਤਨ ਤੇ ਲਾਈ ਵਿਭੂਤੀ ਦਾ ਕੋਈ ਫਾਇਦਾ ਨਹੀਂ, ਆਪਣੇ ਗਲ ਦੇ ਵਿੱਚ ਦੁਆਲੇ ਲਪੇਟੀ ਇਸ ਕਫਣੀ ਦਾ ਕੋਈ ਫਾਇਦਾ ਨਹੀਂ ਜਿਹੜੀ ਤੂੰ ਲਈ ਫਿਰਦਾ। ਜੇ ਮੁੰਦਾ ਪਾਉਣੀਆਂ ਤੇ ਸੰਤੋਖ ਦੀਆਂ ਮੁੰਦਰਾਂ ਪਾ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਹੈ ਵਿਭੂਤ। ਤੇ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਗੁਰੂ ਨਾਨਕ ਨੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਇੱਕ ਯੋਗੀ ਨੂੰ ਇੱਕ ਸਿੱਧ ਨੂੰ ਦਿੱਤਾ। ਖੈਰ ਗੁਰੂ ਨਾਨਕ ਨੂੰ ਸਵਾਲ ਕੀਤਾ ਸਿੱਧਾਂ ਨੇ ਜਦੋਂ ਸਿੱਧ ਗੋਸ਼ਟ ਦੇ ਵਿੱਚ ਇਸ ਸਲੋਕ ਦੇ ਇੱਕ ਦੇ ਰਾਹੀਂ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ, ਚਰਪਟ ਨਾਥ ਸਿੱਧ ਸੀ ਜਿਹੜਾ, ਉਹਨੇ ਸਵਾਲ ਕੀਤਾ ਗੁਰੂ ਨਾਨਕ ਨੂੰ ਵੀ ਬਾਲਾ ਤੂੰ ਇਹ ਗੱਲ ਤੇ ਕਹਿੰਦਾ ਵੀ ਆਪਣੇ ਘਰ ਦੇ ਵਿੱਚ ਰਿਹਾ ਜਿਹੜਾ ਉਹ ਰੱਬ ਮਿਲ ਜਾਂਦਾ, ਪਰ ਇਹ ਮਿਲ ਨਹੀਂ ਸਕਦਾ ਜੇ ਤਪੱਸਿਆ ਕਰਨੀ ਹੋਵੇ, ਮਨ ਨੂੰ ਹੋੜਨਾ ਹੋਵੇ ਸੰਸਾਰਕ ਬੰਦੇਜਾਂ ਤੋਂ, ਤੇ ਉਹਦੇ ਵਾਸਤੇ ਇਕਾਂਤ ਬੜੀ ਜ਼ਰੂਰੀ ਹੈ ਤੇ ਉਹ ਜੰਗਲ ਵੇਲਿਆਂ ਦੇ ਵਿੱਚ ਆਉਣਾ ਪਵੇਗਾ। ਤੇ ਉੱਥੇ ਯਾਦ ਰੱਖਣਾ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਦੁਨੀਆਂ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ ਦੇਹੁ ਸੱਚਾ ਵਿਚਾਰੋ। ਇਹ ਸੰਸਾਰ ਨੂੰ ਤਰਨਾ ਬੜਾ ਔਖਾ, ਦੁਨੀਆਂ ਨੂੰ ਤਰਨਾ ਬੜਾ ਔਖਾ ਨਾਨਕ, ਜੇ ਤੂੰ ਕਹਿੰਦਾ ਵੀ ਬੜਾ ਸੌਖਾ ਬੰਦਾ ਗ੍ਰਿਸ਼ਤ ਦੇ ਵਿੱਚ ਰਹਿ ਕੇ ਤਰ ਸਕਦਾ ਪਰ ਉਤਾਰਾ ਹੋ ਸਕਦਾ, ਭਲਾ ਦੱਸ ਤੇ ਸਹੀ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨਹਿਸਾਣੇ। ਦੋ ਉਦਾਹਰਨਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਇਸ ਤਰ੍ਹਾਂ ਜੀਵਨ ਜਿਓ ਵਿੱਚੇ ਗ੍ਰਹਿ ਸਦ ਰਹਿ ਉਦਾਸੀ ਜਿਉ ਕਮਲ ਰਹਿ ਵਿੱਚ ਪਾਣੀ ਹੈ। ਕਹਿੰਦੇ ਇਵੇਂ ਬੰਦਾ ਜੀਵਨ ਜੀਵੇ ਆਪਣਾ ਜਿਵੇਂ ਕਮਲ ਜੀਂਦਾ ਹੈ, ਕਮਲ ਚਿੱਕੜ ਦੇ ਵਿੱਚ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਤੇ ਉਸ ਪਾਣੀ ਤੋਂ ਉੱਚਾ ਹੋ ਕੇ ਜੀਵਨ ਜਿਉਂਦਾ ਤੇ ਉਸ ਉੱਚੇ ਹੋਏ ਜੀਵਨ ਦੇ ਵਿੱਚ ਪਾਣੀ ਉਸ ਨੂੰ ਨਹੀਂ ਛੂੰਹਦਾ, ਪਰ ਉਹ ਚਿੱਕੜ ਤੇ ਪਾਣੀ ਦੇ ਵਿੱਚ ਰਹਿ ਕੇ ਆਪਣੀ ਜਿਹੜੀ ਹੈ ਸੁੰਦਰਤਾ ਉਸ ਨੂੰ ਖਿਲਾਰਦਾ ਹੈ ਆਲੇ ਦੁਆਲੇ ਦੇ ਵਿੱਚ, ਆਪਣੀ ਖੁਸ਼ਬੂ ਖਿਲਾਰਦਾ ਹੈ ਆਲੇ ਦੁਆਲੇ ਦੇ ਵਿੱਚ। ਤੂੰ ਇਸ ਤਰ੍ਹਾਂ ਜਿਉਣਾ ਸਿੱਖ ਲੈ, ਇਸ ਮਾਇਆ ਰੂਪੀ ਚਿੱਕੜ ਦੇ ਵਿੱਚੋਂ ਉੱਚਾ ਹੋ ਕੇ ਜਦੋਂ ਸੰਸਾਰ ਦੇ ਉੱਤੇ ਜੀਵੇਗਾ ਤੇ ਤੇਰੀ ਸੱਚਮੁੱਚ ਖੁਸ਼ਬੋਈ ਉਸ ਕਮਲ ਦੇ ਵਰਗੀ ਹੋਵੇਗੀ। ਤੇ ਕਹਿੰਦੇ ਮੁਰਗਾਈ ਨਹਿਸਾਣੇ, ਕਹਿੰਦੇ ਮੁਰਗਾਬੀ ਦੀ ਉਦਾਹਰਨ ਦਿੱਤੀ ਕਿ ਐਸਾ ਪੰਛੀ ਜਿਹੜਾ ਪਾਣੀ ਦੇ ਵਿੱਚ ਵੀ ਰਹਿੰਦਾ ਤੇ ਹਵਾ ਵਿੱਚ ਵੀ ਉਡਾਰੀ ਭਰਦਾ, ਉਹਨੂੰ ਇੱਕ ਪਰਮੇਸ਼ਰ ਅਕਾਲ ਪੁਰਖ ਦੇ ਵੱਲੋਂ ਇੱਕ ਕਲਾ ਹਾਸਲ ਹੈ ਕਿ ਪਾਣੀ ਦੇ ਵਿੱਚ ਇਸ ਢੰਗ ਦੇ ਨਾਲ ਆਪਣੇ ਅੰਦਰਲੇ ਪਾਸਿਓ ਖੰਭਾਂ ਨੂੰ ਸੰਕੋਚ ਕੇ ਨਾਲ ਰੱਖਦਾ ਕਿ ਉਹਦੇ ਖੰਭ ਅੰਦਰੋਂ ਗਿੱਲੇ ਨਹੀਂ ਹੁੰਦੇ ਤੇ ਉਹ ਪਾਣੀ ਦੇ ਵਿੱਚੋਂ ਸਿੱਧੀ ਹਵਾ ਦੇ ਵਿੱਚ ਉਡਾਰੀ ਭਰ ਸਕਦੀ ਮੁਰਗਾਬੀ। ਇਸ ਕਰਕੇ ਸਿੱਖਾ ਜੇ ਜੀਵਨ ਜਿਉਣਾ ਤੇ ਇਵੇਂ ਦਾ ਜੀਵਨ ਜਿਉਈ, ਇਸ ਮਾਇਆ ਦੇ ਰੂਪੀ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਮਾਇਆ ਰੂਪੀ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਖੰਭਾਂ ਨੂੰ ਇਵੇਂ ਸੰਕੋਚ ਕੇ ਰੱਖੀ ਕਿ ਮਾਇਆ ਲੇਸ ਮਾਤਰ ਵੀ ਅਸਰ ਨਾ ਕਰੇ ਤੇ ਤੂੰ ਆਪਣੀ ਹਵਾ ਦੇ ਵਿੱਚ ਪਰਮੇਸ਼ਰ ਲੋਕ ਦੀ ਉਡਾਰੀ ਜਿਹੜਾ ਹੈ ਉਹ ਭਰ ਸਕਦਾ। ਗੁਰੂ ਨਾਨਕ ਸਾਹਿਬ ਦੇ ਇਹਨਾਂ ਇੱਕ ਕਨਿੰਗਮ ਨੇ ਇੱਕ ਗੱਲ ਆਖੀ, ਕਨਿੰਗਮ ਇੱਕ ਇਤਿਹਾਸਕਾਰ, ਸਿੱਖ ਇਤਿਹਾਸਕਾਰ, ਸਿੱਖ ਹਿਸਟਰੀ ਲਿਖਦਾ, ਉਹ ਕਹਿੰਦਾ ਗੁਰੂ ਨਾਨਕ ਨੇ ਦੁਨੀਆਂ ਤੋਂ ਨੱਸਣਾ ਨਹੀਂ, ਦੁਨੀਆਂ ਦੇ ਵਿੱਚ ਰਹਿਣ ਦਾ ਸਲੀਕਾ ਦੱਸਿਆ। ਗੁਰੂ ਨਾਨਕ ਦਾ ਉਪਦੇਸ਼ ਬਾਕੀ ਬਹੁਤ ਸਾਰੇ ਧਰਮਾਂ ਨਾਲੋਂ ਵੱਖਰਾ ਉਪਦੇਸ਼ ਇਸ ਕਰਕੇ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਸਨ ਸਿੱਧ ਯੋਗੀ ਉਹ ਦੁਨੀਆਂ ਤੋਂ ਨੱਸ ਜਾਣ ਦਾ ਉਪਦੇਸ਼ ਦਿੰਦੇ ਸਨ, ਦੂਰ ਜਾਣ ਦਾ, ਪਰ ਗੁਰੂ ਨਾਨਕ ਦਾ ਉਪਦੇਸ਼ ਸੀ ਦੁਨੀਆਂ ਦੇ ਵਿੱਚ ਰਹਿ ਕੇ ਜਿਉਣ ਦਾ ਉਪਦੇਸ਼ ਸੀ ਵੀ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ, ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ। ਤੇ ਇਹੋ ਗੱਲ ਸਿੱਧ ਗੋਸ਼ਟ ਬਾਣੀ ਦੇ ਵਿੱਚ ਗੁਰੂ ਨਾਨਕ ਵਾਰ ਵਾਰ ਇਸ ਗੱਲ ਦੀ ਸਪਸ਼ਟਤਾ ਕਰਦੇ ਨੇ। ਇਹ ਜਿਹੜੇ ਤਿੰਨ ਵੱਡੇ ਡਾਇਲੋਗ ਗੁਰੂ ਨਾਨਕ ਬਾਣੀ ਦੇ ਜਾਂ ਗੁਰੂ ਨਾਨਕ ਸਾਹਿਬ ਦੇ ਸੰਵਾਦ ਹੁੰਦੇ ਨੇ ਮੁਸਲਮਾਨ ਕਾਜ਼ੀਆਂ ਦੇ ਨਾਲ, ਹਿੰਦੂ ਪੀਰਾਂ, ਹਿੰਦੂ ਜਿਹੜੇ ਸਨ ਪੰਡਿਤ ਬ੍ਰਾਹਮਣਾਂ ਦੇ ਨਾਲ, ਜਾਂ ਸਿੱਧਾਂ ਗੋਸ਼ਟਾਂ ਦੇ ਨਾਲ, ਸਿੱਧਾਂ ਯੋਗੀਆਂ ਦੇ ਨਾਲ, ਜਿਹੜੇ ਇਹ ਤਿੰਨ ਵੱਡੇ ਸੰਵਾਦ ਨੇ, ਇਹਨਾਂ ਦਾ ਵਾਰ ਵਾਰ ਜ਼ਿਕਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ ਉਸ ਦੇ ਵਿੱਚ ਹੋਇਆ ਮਿਲਦਾ ਹੈ। ਖੈਰ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤੁਸੀਂ ਸਰਵਣ ਕਰ ਰਹੇ ਹੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਇਤਿਹਾਸ ਇੱਥੋਂ ਤੱਕ ਸਰਵਣ ਕਰ ਲਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਤੇ ਹਨ ਤੇ ਸੁਲਤਾਨਪੁਰ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਕੂਚ ਕਰਨ ਲੱਗੇ ਨੇ ਉਦਾਸੀਆਂ ਲਈ, ਤੇ ਉਸ ਉਦਾਸੀਆਂ ਦੇ ਕੂਚ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਲ ਦੋ ਸਾਥੀ ਤਿਆਰ ਹੁੰਦੇ ਨੇ, ਭਾਈ ਮਰਦਾਨਾ ਤੇ ਭਾਈ ਬਾਲਾ, ਕਿਉਂਕਿ ਗੁਰੂ ਨਾਨਕ ਜਿੱਥੇ ਦੋਵਾਂ ਧਰਮਾਂ ਨੂੰ ਸਾਂਝਾ ਉਪਦੇਸ਼ ਦਿੰਦੇ, ਜਿੱਥੇ ਮੁਸਲਮਾਨ ਪੀਰ, ਜਿੱਥੇ ਮੁਸਲਮਾਨ ਲੋਕ ਤੇ ਹਿੰਦੂ ਲੋਕ ਲੜਾਈ ਕਰਦੇ ਨੇ ਗੁਰੂ ਨਾਨਕ ਨੂੰ ਆਪਣਾ ਆਪਣਾ ਕਹਿਣ ਦੀ, ਤੇ ਉੱਥੇ ਗੁਰੂ ਨਾਨਕ ਦਾ ਜਿੱਦਣ ਘਰੋਂ ਤੁਰਨ ਲੱਗਦੇ ਨੇ ਉਹੀ ਉਪਦੇਸ਼ ਸੀ, ਇੱਕ ਮੁਸਲਮਾਨ ਤੇ ਇੱਕ ਹਿੰਦੂ ਨਾਲ ਲੈ ਕੇ ਗੁਰੂ ਨਾਨਕ ਸੰਸਾਰ ਦੇ ਉੱਤੇ ਉਦਾਸੀਆਂ ਦਾ ਰਟਨ ਕਰਦੇ ਨੇ ਤੇ ਸੰਸਾਰ ਦੇ ਲੋਕਾਂ ਨੂੰ ਦੱਸਦੇ ਨੇ ਕਿ ਮੈਂ ਇੱਕ ਦਾ ਨਹੀਂ ਮੈਂ ਦੋਵਾਂ ਦਾ ਸਾਂਝਾ ਹਾਂ, ਮੈਂ ਸਮੁੱਚੀ ਮਨੁੱਖਤਾ ਦਾ ਹਾਂ, ਮੈਂ ਸਮੁੱਚੀ ਕਾਇਨਾਤ ਦਾ ਹਾਂ। ਇੱਕ ਸੱਜਣ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਗੰਗਾ ਨਹਾਉਣ ਵਾਲਾ ਇੱਕ ਮੱਕੇ ਦਾ ਪੁਜਾਰੀ, ਇੱਕ ਰਬਾਬ ਪਿਆ ਛੇੜੇ ਦੂਜੇ ਚੌਰ ਹੱਥ ਫੱਬੇ। ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ। ਗੁਰੂ ਨਾਨਕ ਬਾਲੇ ਤੇ ਮਰਦਾਨੇ ਨੂੰ ਲੈ ਕੇ ਤੁਰਦੇ ਨੇ। ਇਹ ਸੰਸਾਰ ਨੂੰ ਸਾਇਲੈਂਟ ਉਪਦੇਸ਼ ਹੀ ਸੰਸਾਰ ਦੇ ਲੋਕਾਂ ਵਾਸਤੇ ਕਿ ਗੁਰੂ ਨਾਨਕ ਦੋਵਾਂ ਧਰਮਾਂ ਦਾ ਸਾਂਝਾ ਹੈ। ਖੈਰ, ਗੁਰੂ ਨਾਨਕ ਨੇ ਰਬਾਬ ਭਾਈ ਫਰੰਦੇ ਦੇ ਕੋਲੋਂ ਬੇਬੇ ਨਾਨਕੀ ਦੇ ਪੈਸਿਆਂ ਰਾਹੀਂ ਮੰਗਵਾ ਕੇ ਤੇ ਉਹ ਭਾਈ ਮਰਦਾਨੇ ਨੂੰ ਫੜਾਈ, ਤੇ ਜਿਹੜਾ ਮਰਦਾਨਾ ਲੋਕਾਂ ਦੇ ਸੋਹਲੇ ਗਾਉਂਦਾ ਸੀ, ਸਰਦਾਰਾਂ ਦੇ ਵੱਡੇ ਲੋਕਾਂ ਪੈਸੇਦਾਰ ਜਗੀਰਦਾਰ ਸਰਮਾਏਦਾਰ ਲੋਕਾਂ ਦੇ ਸੋਹਲੇ ਤੇ ਸਿਫਤਾਂ ਗਾ ਕੇ, ਉਹਨਾਂ ਦੀ ਸਿਫਤ ਦੇ ਵਿੱਚ ਗੀਤ ਗਾ ਕੇ ਤੇ 2-4-5-7 ਰੁਪਈਏ ਉਹਨਾਂ ਵੱਲੋਂ ਮਿਲ ਜਾਂਦੇ ਤੇ ਉਹਦੇ ਨਾਲ ਉਸ ਦੇ ਪਰਿਵਾਰ ਦੀ ਪੇਟ ਪੂਰਤੀ ਹੁੰਦੀ। ਤੇ ਗੁਰੂ ਨਾਨਕ ਨੇ ਆਖਿਆ ਮਰਦਾਨਿਆਂ, ਛੱਡ ਸਰਦਾਰਾਂ ਦੇ ਸੋਹਲੇ ਗਾਉਣੇ, ਇੱਕ ਸ਼ਹਿਨਸ਼ਾਹ ਦੇ ਸੋਹਲੇ ਗਾ, ਉਹੀ ਸਾਰਾ ਕੁਝ ਸੰਸਾਰ ਦੇ ਉੱਤੇ ਕਰਤਾ ਹਰਤਾ ਭਰਤਾ ਹੈ ਸੰਸਾਰ ਦਾ, ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸ ਨੇ ਪੇਟ ਲਾਇਆ, ਉਸ ਪੇਟ ਨੂੰ ਭਰਨ ਦੀ ਜ਼ਿੰਮੇਵਾਰੀ ਉਸ ਦੀ ਹੈ। ਜੇ ਉਸ ਦੀ ਸਿਫਤ ਕਰੇਗਾ ਭੁੱਖਾ ਨਹੀਂ ਮਰੇਗਾ। ਤੇ ਉਸ ਭਾਈ ਮਰਦਾਨੇ ਨੂੰ ਲੈ ਕੇ ਤੇ ਪ੍ਰਿੰਸੀਪਲ ਗੰਗਾ ਸਿੰਘ ਨੇ ਬੜੇ ਸੋਹਣੇ ਸ਼ਬਦ ਲਿਖੇ, ਉਹ ਕਹਿੰਦਾ ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲੇ ਤੇ ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਵਜਾਣਾ ਸੀ। 4 ਕੁੰਟ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੇ ਠੱਗ ਜੱਗ ਲੋਧੀ ਜੇ ਕਾਬਰਾਂ ਤੇ ਬਾਬਰ ਜੇ ਜਾਬਰਾਂ ਨੇ ਸੁਣਿਆ ਤਰਾਨਾ ਸੀ। ਉਹ ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਉਸ ਮਰਦਾਨੇ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਅੱਜ ਸੁਲਤਾਨਪੁਰ ਦੀ ਧਰਤੀ ਤੋਂ ਕੂਚ ਕਰਨ ਲੱਗੇ ਨੇ ਤੇ ਸਾਰਾ ਪਰਿਵਾਰ ਇਕੱਠਾ ਹੋਇਆ। ਭਾਈਆ ਜੈ ਚੰਦ, ਜੈ ਰਾਮ, ਬੇਬੇ ਨਾਨਕੀ, ਦੌਲਤ ਖਾਂ ਲੋਧੀ, ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਆਪਣਾ ਪਰਿਵਾਰ, ਛੋਟੇ ਛੋਟੇ ਬੱਚੇ ਦੋਵੇਂ, ਲਖਮੀ ਚੰਦ ਤੇ ਸ਼੍ਰੀ ਚੰਦ ਤੇ ਲਖਮੀ ਦਾਸ, ਤੇ ਗੁਰੂ ਨਾਨਕ ਸਾਹਿਬ ਇੱਕ ਵੱਡੇ ਕਾਰਜ ਵਾਸਤੇ ਚੱਲੇ ਨੇ, ਜਿਸ ਨੂੰ ਭਾਈ ਗੁਰਦਾਸ ਲਿਖਦਾ, ਚੜਿਆ ਸੋਧਣ ਧਰਤ ਲੁਕਾਈ। ਪਰ ਉਸ ਵੇਲੇ ਮੋਹ ਦੀਆਂ ਤਣਾਵਾਂ ਖਿੱਚ ਪਾ ਰਹੀਆਂ ਨੇ ਉਸ ਸਾਰੇ ਮਾਹੌਲ ਨੂੰ। ਮਾਤਾ ਸੁਲੱਖਣੀ ਰੁਦਨ ਕਰਦੇ ਪਏ ਨੇ, ਛੋਟੇ ਛੋਟੇ ਬੱਚੇ ਰੁਦਨ ਕਰਦੇ ਪਏ ਨੇ ਕਿ ਸਾਨੂੰ ਛੱਡ ਕੇ ਨਾ ਜਾਵੋ। ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਮੋਹ ਦੀਆਂ ਤਣਾਵਾਂ ਨੂੰ ਤੋੜਦੇ ਹੋਏ, ਕਿਉਂਕਿ ਮੋਹ ਇੰਨਾ ਕੁ ਸਖ਼ਤ ਮੰਨਿਆ, ਜਿੱਥੇ ਸਾਡੇ 5 ਮਨੁੱਖ ਦੇ ਮਨ ਦੇ ਵੈਰੀ ਮੰਨੇ ਨੇ ਗੁਰਮਤ ਨੇ ਜਾਂ ਅਧਿਆਤਮਕ ਮਾਰਗ ਵਾਲੇ ਪਾਂਧੀਆਂ ਨੇ, ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਵੱਖਰੇ ਵੱਖਰੇ ਢੰਗ ਨਾਲ ਸਾਡੀ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ। 10ਵੇਂ ਗ੍ਰੰਥ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸੂਰਮੇ ਬਣਾ ਕੇ ਇਹਨਾਂ ਦਾ ਜ਼ਿਕਰ ਕੀਤਾ। ਤੇ ਉੱਥੇ ਮੋਹ ਦੀ ਬੜੀ ਜਿਹੜੀ ਹੈ ਉਹ ਜ਼ਿਆਦਾ ਬਹੁਤ ਵੱਡਾ ਸੂਰਮਾ ਬਣਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੇਸ਼ ਕਰਦੇ ਨੇ। ਆਦਿ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਚਨ ਆਉਂਦਾ, ਹੇ ਅਜਿੱਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦ ਨਾਹ। ਮੋਹ ਵਾਸਤੇ ਸ਼ਬਦ ਲਿਖੇ, ਕਹਿੰਦੇ ਹੇ ਅਜਿੱਤ ਸੂਰਮੇ ਮੋਹ, ਤੂੰ ਬਹੁਤ ਹੀ ਜ਼ਿਆਦਾ ਬਲ ਵਾਲਾ ਹੈ ਤੇ ਵੱਡਿਆਂ ਵੱਡਿਆਂ ਨੂੰ ਦਲ ਦਿੰਦਾ, ਖਤਮ ਕਰ ਦਿੰਦਾ, ਮਾਰ ਦਿੰਦਾ, ਤੇ ਤੇਰੀ ਚਪੇਟ ਦੇ ਵਿੱਚੋਂ ਕੋਈ ਵੀ ਬਚਿਆ ਨਹੀਂ। ਉੱਥੇ ਸ਼ਬਦ ਲਿਖੇ, ਕਹਿੰਦੇ ਗਣ ਗੰਧਰਵ ਦੇਵ ਮਨੁੱਖਿਅੰਗ ਤੇ ਪਸ ਪੰਖੀ ਵਿਮੋਹਨ। ਕਹਿੰਦੇ ਤੇਰੀ ਲਪੇਟ ਦੇ ਵਿੱਚੋਂ ਨਾ ਤੇ ਗਣ ਬਚ ਸਕੇ, ਨਾ ਗੰਧਰਵਾਂ ਦਾ ਬਚਾਅ ਹੋਇਆ, ਨਾ ਮਨੁੱਖਾਂ ਦਾ ਤੇ ਦੇਵਤਿਆਂ ਦਾ ਬਚਾਅ ਵੀ ਨਹੀਂ ਹੋਇਆ, ਤੇ ਪਸ਼ੂ ਪੰਖੀ ਵੀ ਨਹੀਂ ਬਚ ਸਕੇ। ਇਸ ਮੋਹ ਨੇ ਇੰਨੇ ਜ਼ਿਆਦਾ ਮਤਲਬ ਆਪਣੇ ਜਿਹੜੇ ਸਖ਼ਤ ਵਾਰ ਕਰਕੇ ਉਹਨਾਂ ਨੂੰ ਨਿਵਾ ਦਿੱਤਾ, ਵੱਡੇ ਵੱਡੇ ਸਾਧੂਆਂ ਨੂੰ, ਵੱਡੇ ਵੱਡੇ ਪੈਗੰਬਰ ਲੋਕਾਂ ਨੂੰ ਵੀ ਨਿਵਾ ਦਿੱਤਾ। ਗਿਆਨੀ ਮਾਨ ਸਿੰਘ ਨੇ ਇੱਕ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਕਵਿਤਾ ਰੂਪ ਸ਼ਬਦ ਲਿਖੇ, ਉਹ ਕਹਿੰਦੇ ਮੋਹ ਮਾਇਆ ਦੇ ਨਾਲ ਕਿ ਦੁਨੀਆਂ ਚਿਪਟੀ ਰਹਿੰਦੀ ਏ, ਝੂਠਾ ਹੈ ਸੰਸਾਰ ਲੁਕਾਈ ਲਿਪਟੀ ਰਹਿੰਦੀ ਏ, ਛਲ ਬਲ ਦਗਾ ਫਰੇਬ ਚੌਫੇਰੇ ਹੁੰਦਾ ਰਹਿੰਦਾ ਏ, ਵਿੱਚ ਫਸਿਆ ਆਪ ਮਨੁੱਖ ਦੁੱਖ ਸੁੱਖ ਸਹਿੰਦਾ ਰਹਿੰਦਾ ਏ। ਇਸ ਮੋਹ ਦੇ ਮੋਹੇ ਦੇਖ ਪੈਗੰਬਰ ਬਣਦੇ ਘੋੜੇ ਨੇ, ਇਸ ਮੋਹ ਦੇ ਮੋਹਿਆਂ ਕਿਸੇ ਨੇ ਰੂਪ ਬਸੰਤ ਵਿਛੋੜੇ ਨੇ, ਮੋਹ ਦੀ ਖਾ ਕੇ ਮਾਰ ਕਿਸੇ ਨੇ ਰਾਮ ਜੀ ਘਰ ਚੋਂ ਕੱਢ ਦਿੱਤਾ, ਮੋਹ ਦੇ ਆਖੇ ਲੱਗ ਕਿਸੇ ਨੇ ਪੂਰ ਨੇ ਆਪਣਾ ਵੱਢ ਦਿੱਤਾ। ਇਸ ਮੋਹ ਨੇ ਮੱਛੀ ਮਰਨੀ ਨੂੰ ਲੋਹੇ ਦਾ ਚਣਾ ਚਬਾ ਦਿੱਤਾ। ਇਸ ਮੋਹ ਨੇ ਚੱਕਵੀ ਚਾਤਰ ਨੂੰ ਜਾਗਣ ਦਾ ਵੱਲ ਸਿਖਾ ਦਿੱਤਾ। ਇਸ ਮੋਹ ਨੇ ਖੇਡੀ ਖੇਡ ਚਕੋਰਾਂ ਚੱਬੇ ਕੋਲੇ ਤੱਤੇ ਨੂੰ, ਮੋਹ ਦੀ ਟੇਟੇ ਚੜਿਆ ਬਾਂਦਰ ਖੇਲੇ ਖੇਲ ਅਵੱਤੇ ਨੂੰ। ਕਹਿੰਦੇ ਮੋਹ ਚੋਂ ਰਹੇ ਸੁਤੰਤਰ ਉਹ ਕੋਈ ਵਿਰਲਾ ਹੀ ਪੁੱਤ ਮਾਂ ਦਾ ਏ, ਉਹਦੇ ਦਰਸ਼ਨ ਪਾਰ ਉਤਾਰਨ ਡੰਕਾ ਵੱਜਦਾ ਉਹਦੇ ਨਾਂ ਦਾ ਏ। ਇਸ ਮੋਹ ਦੀ ਲਪੇਟ ਦੇ ਵਿੱਚੋਂ ਕੋਈ ਨਹੀਂ ਬਚ ਸਕਿਆ। ਉਹ ਪਸ਼ੂ ਪੰਛੀ ਸਨ, ਦੇਵਤੇ ਗੰਧਰਵ ਜਾਂ ਮਨੁੱਖ ਸਨ, ਸਾਰਿਆਂ ਉੱਤੇ ਵਾਰ ਕੀਤਾ। ਕਹਿੰਦੇ ਜਿਵੇਂ ਗੁਰੂ ਨਾਨਕ ਸੰਸਾਰ ਦੇ ਉੱਤੇ ਸੰਸਾਰਕ ਭ੍ਰਮਣ ਕਰਨ ਵਾਸਤੇ, ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਉਦਾਸੀਆਂ ਦਾ ਰਟਣ ਸ਼ੁਰੂ ਕਰਦੇ ਨੇ, ਇਸੇ ਤਰ੍ਹਾਂ ਮਹਾਤਮਾ ਬੁੱਧ ਵੀ ਆਪਣੇ ਘਰੋਂ ਤੁਰੇ ਸਨ। ਮਹਾਤਮਾ ਬੁੱਧ ਜਿਸ ਵੇਲੇ, ਕਹਿੰਦੇ ਮਨ ਦੀ ਅਵਸਥਾ, ਮਨ ਦੀ ਹਾਲਾਤ ਇਸ ਤਰ੍ਹਾਂ ਦੇ ਸੀ ਮਹਾਤਮਾ ਬੁੱਧ ਦੇ ਕਿ ਇੱਕ ਦਿਨ ਆਪਣੇ ਸਾਰਥੀ ਦੇ ਨਾਲ, ਰਾਜਕੁਮਾਰ ਸੀ, ਸ਼ਾਹੀ ਘਰਾਣੇ ਦਾ ਜਨਮ ਨੇਪਾਲ ਦੇ ਵਿੱਚ, ਇਸ ਦੇ ਪਿਤਾ ਦਾ ਰਾਜ, ਅਤੇ ਮਹਾਤਮਾ ਬੁੱਧ ਜਿਸ ਵੇਲੇ ਜਾ ਰਹੇ ਨੇ ਆਪਣੇ ਸਾਰਥੀ ਦੇ ਨਾਲ ਰੱਥ ਵਿੱਚ ਬੈਠੇ ਹੋਏ ਬਾਹਰ, ਅਤੇ ਮਹਾਤਮਾ ਬੁੱਧ ਨੇ ਇੱਕ ਰੋਗੀ ਆਦਮੀ ਵੇਖਿਆ ਜਿਸ ਦੇ ਹੱਥ ਵਿੱਚ ਡਾਂਗ ਹੈ, ਉਂਦੀ ਪਾਈ ਤੁਰਿਆ ਜਾਂਦਾ ਹੈ, ਤੇ ਉਸ ਉਂਦੀ ਪਾਈ ਤੁਰੇ ਜਾਂਦੇ ਆਦਮੀ ਨੂੰ ਵੇਖ ਕੇ ਮਹਾਤਮਾ ਬੁੱਧ ਹੈਰਾਨ ਹੋ ਕੇ ਆਪਣੇ ਸਾਰਥੀ ਨੂੰ ਪੁੱਛਿਆ ਕਿ ਇਹ ਆਦਮੀ ਇਵੇਂ ਕਿਉਂ ਤੁਰਦਾ, ਇਹਦੇ ਕੋਲ ਸਿੱਧਾ ਕਿਉਂ ਨਹੀਂ ਤੁਰਿਆ ਜਾਂਦਾ। ਸਾਰਥੀ ਨੇ ਦੱਸਿਆ, ਜੀ ਇਹ ਉਮਰ ਜਿਹੜੀ ਹੈ ਹੰਢਾ ਚੁੱਕਿਆ ਹੈ, ਬਜ਼ੁਰਗ ਹੋ ਗਿਆ, ਬਿਮਾਰ ਹੋਇਆ ਪਿਆ, ਇਹਦੇ ਕੋਲੋਂ ਹੁਣ ਸਿੱਧਾ ਨਹੀਂ ਤੁਰਿਆ ਜਾਣਾ। ਕਹਿਣ ਲੱਗਾ ਵੀ ਇਹ ਇਸ ਤਰ੍ਹਾਂ ਦਾ ਸਮਾਂ ਸਾਰਿਆਂ 'ਤੇ ਆਵੇਗਾ। ਸਾਰਥੀ ਨੇ ਆਖਿਆ, ਜੀ ਸਾਰਿਆਂ 'ਤੇ ਆਉਣਾ ਹੈ। ਅਤੇ ਮਹਾਤਮਾ ਬੁੱਧ ਕਹਿਣ ਲੱਗੇ ਕਿ ਇਹ ਸਮਾਂ ਮੇਰੇ 'ਤੇ ਵੀ ਆਵੇਗਾ। ਕਹਿੰਦਾ, ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ, ਤੁਸੀਂ ਲੰਬਾ ਸਮਾਂ ਜਵਾਨੀਆਂ ਮਾਣੋ, ਤੁਹਾਡੇ 'ਤੇ ਇਹ ਸਮਾਂ ਕਿਉਂ ਆਵੇ? ਮਹਾਤਮਾ ਬੁੱਧ ਨੇ ਪ੍ਰਸ਼ਨ ਕੀਤਾ, ਕਹਿੰਦੇ ਤੂੰ ਸੱਚ ਦੱਸ, ਗੱਲਾਂ ਦੇ ਵਿੱਚ ਨਾ ਪਾ, ਕਿ ਇਹ ਸਮਾਂ ਮੇਰੇ 'ਤੇ ਆਵੇਗਾ? ਕਹਿੰਦਾ, ਜੀ ਇਹ ਸਮਾਂ 'ਤੇ ਸਾਰਿਆਂ 'ਤੇ ਆਉਣਾ। ਕਹਿੰਦੇ ਅਗਲੇ ਦਿਨ ਇੱਕ ਮੁਰਦਾ ਲਈ ਜਾਂਦੇ ਆਦਮੀ ਨੂੰ ਵੇਖ ਕੇ ਮਹਾਤਮਾ ਬੁੱਧ ਨੇ ਉਹੀ ਪ੍ਰਸ਼ਨ ਕੀਤਾ ਕਿ ਇਹ ਵੀ ਸਮਾਂ ਸਾਰਿਆਂ 'ਤੇ ਆਵੇਗਾ? ਕਹਿੰਦਾ, ਜੀ ਅਜੇ ਜਿਹੜਾ ਕੱਲ੍ਹ ਵਾਲਾ ਸਮਾਂ ਸੀ, ਕਿਸੇ 'ਤੇ ਆਵੇ ਜਾਂ ਨਾ ਆਵੇ, ਕਿਸੇ ਦਾ ਸਰੀਰ ਤੰਦਰੁਸਤ ਰਹਿ ਸਕਦਾ ਜਾਂ ਕੋਈ ਬੁਢੇਪੇ ਤੱਕ ਨਹੀਂ ਪਹੁੰਚਦਾ, ਪਰ ਜਿਹੜਾ ਅੱਜ ਤੁਸੀਂ ਸਮਾਂ ਵੇਖ ਰਹੇ ਹੋ, ਇਹਦੇ ਤੋਂ ਕੋਈ ਨਹੀਂ ਜੇ ਬਚਿਆ, ਇਹ ਸਾਰਿਆਂ 'ਤੇ ਆਉਣਾ। ਅਤੇ ਕਹਿੰਦੇ ਮਹਾਤਮਾ ਬੁੱਧ ਨੇ ਜਦੋਂ ਇਸ ਗੱਲ ਨੂੰ ਆਪਣੇ ਮਨ ਵਿੱਚ ਸੋਚਿਆ ਅਤੇ ਇੰਨੀ ਵਿਚਾਰ ਚੱਲੀ ਕਿ ਇਹ ਸੰਸਾਰ ਉੱਤੇ ਆਇਆ ਕਿਸ ਵਾਸਤੇ ਆ, ਜੇ ਮੈਂ ਵੀ ਬਿਮਾਰ ਹੋ ਕੇ ਆਮ ਲੋਕਾਂ ਦੇ ਵਾਂਗ ਮਰ ਜਾਣਾ ਤੇ ਫਿਰ ਸੰਸਾਰ ਤੇ ਕਿਉਂ ਆਇਆ? ਸੰਸਾਰ ਉੱਤੇ ਆਉਣ ਦਾ ਕਾਰਨ ਤੇ ਉਸਦਾ ਧੇਹ ਸਮਝਣ ਵਾਸਤੇ ਮਹਾਤਮਾ ਬੁੱਧ ਨੇ ਆਪਣਾ ਜਿਹੜਾ ਸੀ ਘਰ ਛੱਡਣ ਦਾ ਮਨ ਬਣਾ ਲਿਆ। ਕਹਿੰਦੇ ਸ਼ਾਕਾ ਮੁਨੀ ਗੌਤਮ ਦੇ ਹਿਰਦੇ ਅੰਦਰ ਜਦੋਂ ਪੈਦਾ ਗਿਆਨ ਦਾ ਨੂਰ ਹੋਇਆ, ਰੋਗੀ ਬਿਰਧ ਤੇ ਮੁਰਦੇ ਨੂੰ ਵੇਖ ਕਰਕੇ ਪੜਦਾ ਮਾਇਆ ਦਾ ਅੱਖਾਂ ਤੋਂ ਦੂਰ ਹੋਇਆ ਤੇ ਮਿਥਿਆ ਲੱਗ ਪਿਆ ਦਿਸਣ ਸੰਸਾਰ ਸਾਰਾ, ਧੂਏ ਬੱਦਲ ਦੇ ਵਾਂਗ ਕਾਫੂਰ ਹੋਇਆ ਤੇ ਇੱਛਾ ਹੋਈ ਨਿਰਵਾਣ ਪਦ ਪਾਵਣੇ ਦੀ, ਖਿਆਲ ਰਾਜ ਸੁਖ ਭੋਗ ਦਾ ਦੂਰ ਹੋਇਆ ਤੇ ਸੋਚਣ ਲੱਗਾ ਕਿ ਛੱਡ ਕੇ ਮਹਿਲ ਸ਼ਾਹੀ ਕੱਲ ਜੰਗਲੀ ਜੋਗ ਕਮਾਣ ਚੱਲੀਏ ਤੇ ਮਾਤਾ ਪਿਤਾ ਤੇ ਇਸਤਰੀ ਪੁੱਤ ਤਜ ਕੇ ਹੋ ਜੰਗਲਾਂ ਨੂੰ ਨਿਰਵਾਣ ਚੱਲੀਏ। ਮਹਾਤਮਾ ਬੁੱਧ ਨੇ ਫੈਸਲਾ ਕਰ ਲਿਆ ਆਪਣੇ ਮਨ ਹੀ ਮਨ ਕਿ ਸਾਰਾ ਜੰਜਾਲ ਛੱਡ ਕੇ, ਘਰ ਬਾਰ ਤੇ ਧੀਆਂ ਪੁੱਤ ਤੇ ਮਹਿਲ ਮਾੜੀਆਂ ਛੱਡ ਕੇ ਹੁਣ ਜੰਗਲਾਂ 'ਚ ਚਲੇ ਜਾਣਾ। ਜੰਗਲਾਂ 'ਚ ਜਾ ਕੇ ਕੁਛ ਨਾ ਕੁਛ ਇਸ ਮਨੁੱਖੀ ਜੀਵਨ ਦਾ ਕਾਰਨ ਲੱਭਣਾ ਤੇ ਇਸ ਦਾ ਧੇ ਲੱਭਣਾ ਵੀ ਇਹ ਮਿਲਿਆ ਕਿਉਂ ਹੈ ਤੇ ਕੀ ਕਰਨ ਵਾਸਤੇ ਮਿਲਿਆ ਤੇ ਜੰਗਲਾਂ ਵਿੱਚ ਸਾਧੂਆਂ ਦੀ ਸੰਗਤ ਕਰਨੀ ਹੈ। ਪਰ ਉਸ ਵੇਲੇ ਪਿਤਾ ਦਾ ਮੋਹ ਸਤਾਇਆ ਮਹਾਤਮਾ ਬੁੱਧ ਨੂੰ, ਮਹਾਤਮਾ ਬੁੱਧ ਨੂੰ ਮਾਤਾ ਦਾ ਪਿਆਰ ਸਤਾਇਆ, ਮਹਾਤਮਾ ਬੁੱਧ ਨੂੰ ਆਪਣੀ ਇਸਤਰੀ ਦਾ ਪਿਆਰ ਸਤਾਇਆ। ਛੋਟਾ ਜਿਹਾ ਪੁੱਤਰ ਸੀ ਰਾਹੁਲ ਮਹਾਤਮਾ ਬੁੱਧ ਦਾ, ਉਸ ਦਾ ਚੇਤਾ ਆਇਆ ਤੇ ਕਹਿੰਦੇ ਮਹਾਤਮਾ ਬੁੱਧ ਦਾ ਤੁਰਨਾ ਕਠਿਨ ਹੋ ਗਿਆ। ਉਸ ਮੋਹ ਨੇ ਆ ਕੇ ਸ਼ਿਕੰਜੇ ਦੇ ਵਿੱਚ ਕੱਸ ਲਿਆ ਮਹਾਤਮਾ ਬੁੱਧ ਨੂੰ। ਐ ਪਰ ਹੌਸਲਾ ਨਹੀਂ ਸੀ ਪਿਤਾ ਜੀ ਦੇ ਪਰਬਲ ਮੋਹ ਨੂੰ ਡਟ ਕੇ ਤੁੜਾਵਣੇ ਦਾ, ਨਾ ਹੀ ਨਿਸ਼ਚਾ ਸੀ ਮਾਂ ਦੀ ਗਲਵੱਕੜੀ ਨੂੰ ਗਿਆਨ ਜ਼ੋਰ ਦੇ ਨਾਲ ਛੁਡਾਵਣੇ ਦਾ, ਤੇ ਝੱਲਣਾ ਕਠਿਨ ਦਿਸਿਆ ਪਿਆਰੀ ਨਾਰ ਸੰਦਾ, ਝਾਕਾਂ ਮਾਰ ਚੀਕਾਂ ਗਸ਼ ਖਾਵਣੇ ਦਾ, ਤੇ ਪੁੱਤਰ ਲਾਡਲਾ ਲੱਤਾਂ ਨੂੰ ਆਣ ਲਿਪਟੂ, ਤੇ ਸਾਹ ਸੱਤ ਨਾ ਰਹੂ ਕਦਮ ਉਠਾਵਣੇ ਦਾ। ਮਹਾਤਮਾ ਬੁੱਧ ਸੋਚਣ ਲੱਗੇ ਕਿ ਜੇ ਮੈਂ ਘਰੋਂ ਤੁਰਨ ਲੱਗਾ ਮੇਰੀ ਇਸਤਰੀ ਰੁਦਨ ਕਰੇਗੀ, ਮੇਰੇ ਮਾਂ ਤੇ ਪਿਤਾ ਰੋਕਣਗੇ, ਮੇਰਾ ਪੁੱਤਰ ਹੈ ਜਿਹੜਾ ਲੱਤਾਂ ਨੂੰ ਚੰਬੜ ਜੂ ਆਣ ਕੇ ਤੇ ਮੇਰੇ ਕੋਲੋਂ ਮੇਰਾ ਜ਼ੋਰ ਨਹੀਂ ਚੱਲਣਾ ਕਿ ਉਹਨਾਂ ਸਾਰਿਆਂ ਰੋਂਦਿਆਂ ਨੂੰ ਛੱਡ ਕੇ ਤੇ ਮੈਂ ਨਿਕਲ ਸਕਾਂ। ਤੇ ਕਹਿੰਦੇ ਹੋਇਆ ਕਿ ਮਹਾਤਮਾ ਬੁੱਧ ਤਾਲਾ ਕਰਕੇ ਇਹ ਫੈਸਲਾ ਕੀਤਾ ਕਿ ਕਹਿੰਦੇ ਸੋਚਾਂ ਸੋਚ ਕੇ ਆਖਰ ਇਹ ਸੋਚ ਸੋਚੀ ਟੱਬਰ ਤਿਆਗ ਕੇ ਤੋੜ ਤੋੜ ਜੰਜੀਰ ਨਿਕਲੇ ਤੇ ਸੁੱਤੀ ਨਾਰ ਤੇ ਪੁੱਤ ਨੂੰ ਪਿਆਰ ਕੀਤਾ ਤੇ ਤੁਰਨ ਲੱਗੀਆਂ ਨੈਣਾਂ ਚੋਂ ਨੀਰ ਨਿਕਲੇ। ਮਹਾਤਮਾ ਬੁੱਧ ਨੇ ਫੈਸਲਾ ਕੀਤਾ ਕਿ ਰਾਤ ਦੇ ਹਨੇਰੇ ਦੇ ਵਿੱਚ ਘਰ ਛੱਡਿਆ ਜਾਵੇ, ਜਦੋਂ ਘਰ ਦੇ ਸਾਰੇ ਜੀ ਸੁੱਤੇ ਹੋਣ। ਉਸ ਵੇਲੇ ਮਹਾਤਮਾ ਬੁੱਧ ਨੇ ਆਪਣੀ ਇਸਤਰੀ ਨੂੰ ਆਪਣੇ ਪੁੱਤਰ ਨੂੰ ਪਿਆਰ ਕੀਤਾ ਤੇ ਉਸ ਸਾਰੇ ਮੋਹ ਦੇ ਜੰਜਾਲ ਨੂੰ ਤੋੜਦੇ ਹੋਏ ਮਹਾਤਮਾ ਬੁੱਧ ਜਿਹੜੇ ਨੇ ਉਸ ਵੇਲੇ ਜੰਗਲਾਂ ਵਾਲੇ ਪਾਸੇ ਚੱਲਦੇ ਨੇ। ਪਰ ਯਾਦ ਰੱਖਣਾ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਬਿਲਕੁਲ ਉਲਟ ਅਸਰ ਹੋ ਰਿਹਾ। ਚਿੱਟਾ ਦਿਨ ਹੈ, ਚਾਨਣ ਹੋਇਆ ਪਿਆ, ਸਾਰਾ ਪਿੰਡ ਤੇ ਸੰਬੰਧੀ ਇਕੱਠੇ ਹੋਏ ਨੇ ਨਾਨਕ ਨੂੰ ਸਮਝਾਉਣ ਦੇ ਵਾਸਤੇ ਕਿ ਤੂੰ ਇਸ ਤਰ੍ਹਾਂ ਨਾ ਕਰ। ਪਰ ਗੁਰੂ ਨਾਨਕ ਸਾਹਿਬ ਮੋਹ ਦੀਆਂ ਉਹਨਾਂ ਤਣਾਵਾਂ ਨੂੰ, ਉਹਨਾਂ ਤੰਦਾਂ ਨੂੰ ਇਸ ਤਰ੍ਹਾਂ ਛਿਣਕਦੇ ਨੇ, ਇਸ ਤਰ੍ਹਾਂ ਤੋੜਦੇ ਨੇ। ਕਹਿੰਦੇ ਐ ਪਰ ਗੁਰੂ ਨਾਨਕ ਜਦੋਂ ਤੁਰਨ ਲੱਗਾ ਤੇ ਚਿੱਟਾ ਚਾਨਣ ਹਾਜ਼ਰ ਪਰਿਵਾਰ ਹੈ ਸੀ, ਸਾਰਾ ਪਿੰਡ ਸੰਬੰਧੀ ਸਮਝਾਉਣ ਵਾਲੇ ਸੱਸ ਕਰ ਰਹੀ ਨਾਲ ਪੁਕਾਰ ਹੈ ਸੀ, ਤੇ ਜੋੜੀ ਪੁੱਤਰਾਂ ਦੀ ਚੰਬੜ ਬਾਂਹ ਤਾਈ ਨਾ ਜਾਓ ਪਿਤਾ ਕਰਦੀ ਵਾਰ ਹੈ ਸੀ, ਤੇ ਪਤੀ ਬ੍ਰਤਾ ਅਰਧੰਗੀ ਦੋਵੇਂ ਚਰਨ ਫੜ ਕੇ ਰਹੀ ਡੋਲ ਆਂਸੂ ਜਾਰੋ ਜਾ ਰਹਿ ਸੀ, ਐ ਪਰ ਅਡੋਲ ਗੁਰੂ ਦਾ ਰਿਦਾ ਡੋਲਿਆ ਨਾ, ਆਖਣ ਆ ਗਿਆ ਹੁਕਮ ਕਰਤਾਰ ਦਾ ਏ, ਨਾਰੀ ਪੁੱਤਾਂ ਦੇ ਸੁੱਖਾਂ ਨੂੰ ਵਾਰ ਕੇ ਤੇ ਦੁੱਖ ਦੂਰ ਕਰਨਾ ਸਾਰੇ ਸੰਸਾਰ ਦਾ ਏ। ਗੁਰੂ ਨਾਨਕ ਨੇ ਉਹਨਾਂ ਮੋਹ ਦੀਆਂ ਤੰਦਾਂ ਤੇ ਤਣਾਵਾਂ ਨੂੰ ਤੋੜ ਦਿੱਤਾ, ਇਸ ਕਰਕੇ ਕਿ ਮੈਂ ਇਸ ਸੰਸਾਰ ਉੱਤੇ ਕੇਵਲ ਤੁਹਾਡੇ ਵਾਸਤੇ ਨਹੀਂ, ਮੈਂ ਸੰਸਾਰ ਦੇ ਹੋਰ ਲੋਕਾਂ ਦਾ ਭਲਾ ਕਰਨ ਵਾਸਤੇ ਵੀ ਆਇਆ। ਗੁਰੂ ਨਾਨਕ ਸਮੁੱਚੀ ਕਾਇਨਾਤ ਨੂੰ ਆਪਣੀ ਸਮਝ ਕੇ ਸੰਸਾਰ ਉੱਤੇ ਵਿਚਰੇ, ਕਿਉਂਕਿ ਆਪਣੇ ਸਭ ਤੋਂ ਪਿਆਰਲੇ ਰਿਸ਼ਤਿਆਂ ਨੂੰ, ਨੇੜਲੇ ਰਿਸ਼ਤਿਆਂ ਨੂੰ ਜਿਹੜਾ ਹੈ ਉਹ ਤੋੜ ਕੇ ਜਾਂ ਸ਼ਹੀਦ ਹੋਣ ਸਾਡੇ, ਜਾਂ ਇਸ ਤਰ੍ਹਾਂ ਦੇ ਭਗਤ ਹੋਣ ਜਿਹੜੇ ਦੂਸਰਿਆਂ ਵਾਸਤੇ ਜਿਉਂਦੇ ਪਰ ਉਪਕਾਰੀ ਲੋਕ, ਉਹ ਇਹਨਾਂ ਮੋਹ ਦੀਆਂ ਤੰਦਾਂ, ਮੋਹ ਦੀਆਂ ਤਣਾਵਾਂ ਨੂੰ ਤੋੜ ਕੇ ਨਿਕਲਦੇ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਅੱਜ ਘਰ ਦੇ ਵਿੱਚੋਂ ਸੁਲਤਾਨਪੁਰ ਦੀ ਧਰਤੀ ਤੋਂ ਚੱਲਣ ਲੱਗੇ ਨੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ। ਤੇ ਉਸ ਵੇਲੇ ਚਿੱਟਾ ਚਾਨਣ ਦਿਨ ਤੇ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਉਦਨ ਕਰਦੇ ਪਏ ਨੇ, ਬੇਬੇ ਨਾਨਕੀ ਰੋਂਦੇ ਪਏ ਨੇ, ਤੇ ਇਹ ਬਚਨ ਕਰਕੇ ਗਏ ਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਛੇਤੀ ਆ ਜਾਵਾਂਗਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਵੇਲੇ ਆਪਣੀ ਪਹਿਲੀ ਉਦਾਸੀ ਹੈ ਜਿਹੜੀ ਉਹ ਸੁਲਤਾਨਪੁਰ ਤੋਂ ਆਰੰਭ ਕਰ ਦਿੰਦੇ ਨੇ। ਸੁਲਤਾਨਪੁਰ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੱਲ ਕੇ ਬਿਆਸਾ ਦਰਿਆ ਟੱਪ ਕੇ ਜਿਸ ਥਾਂ ਅੱਜ ਕੱਲ੍ਹ ਗੋਇੰਦਵਾਲ ਹੈ, ਉਸ ਟਾਈਮ ਗੋਇੰਦਵਾਲ ਨਗਰ ਨਹੀਂ ਸੀ, ਪਰ ਇਸ ਥਾਂ ਕਹਿੰਦੇ ਗੁਰੂ ਨਾਨਕ ਸਾਹਿਬ, ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ, ਕਹਿੰਦੇ ਗੁਰੂ ਨਾਨਕ ਸਾਹਿਬ ਜਦੋਂ ਬਿਆਸਾ ਦਰਿਆ ਪਾਰ ਕਰਦੇ ਪਏ ਨੇ, ਪਾਰ ਕੀਤਾ ਤੇ ਇਹ ਬਚਨ ਕੀਤਾ ਕਿ ਇੱਥੇ ਬਹੁਤ ਵੱਡਾ ਮਹਾਂਪੁਰਸ਼ ਹੋਵੇਗਾ, ਇੱਥੇ ਕੀਰਤਨ ਹੋਇਆ ਕਰੇਗਾ, ਵਸੋਂ ਸੰਘਣੀ ਹੋਵੇਗੀ, ਨਗਰ ਬੜਾ ਵਧੀਆ ਵਸੇਗਾ। ਤੇ ਉਸ ਬਿਆਸਾ ਦਰਿਆ ਦੇ ਪੱਤਣ ਉੱਤੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ, ਭਾਈ ਮਰਦਾਨੇ ਨੇ ਕੀਰਤਨ ਕੀਤਾ, ਤੇ ਉਸ ਨਗਰ ਦੇ ਲਾਗੇ ਬੰਨੇ ਜਿਹੜੇ ਥੋੜੇ ਜਿਹੇ ਲੋਕ ਸਨ, ਉਹਨਾਂ ਲੋਕਾਂ ਨੇ ਆ ਕੇ ਜਦੋਂ ਭੇਟਾ ਤੇ ਕੁਝ ਵਸਤਰ ਭਾਈ ਮਰਦਾਨੇ ਨੂੰ ਦਿੱਤੇ ਮੱਥਾ ਟੇਕ ਕੇ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਿਆ, ਮਰਦਾਨਿਆ ਇਹ ਸਾਰਾ ਜਿੰਨੇ ਪੈਸੇ ਜਾਂ ਵਸਤਰ ਤੈਨੂੰ ਹੋਏ ਨੇ ਇਹ ਇੱਥੇ ਹੀ ਛੱਡ ਦੇ, ਇਹ ਆਪਾਂ ਲੈ ਕੇ ਅਗਾਂਹ ਨਹੀਂ ਤੁਰਨਾ, ਕਿਉਂਕਿ ਅਸੀਂ ਪਰਮੇਸ਼ਰ ਦੀ ਸਿਫਤ ਕਰਨ ਵਾਸਤੇ, ਪਰਮੇਸ਼ਰ ਦਾ ਜਸ ਕਰਨ ਵਾਸਤੇ ਤੁਰੇ ਹਾਂ, ਤੇ ਸਾਨੂੰ ਮਾਇਆ ਨੇ ਅੜਚਣ ਪਾਉਣੀ ਪਾਉਣੀ ਹੈ, ਇਸ ਕਰਕੇ ਅਸੀਂ ਘਰੋਂ ਹੀ ਇਹ ਸੋਚ ਕੇ ਤੁਰੇ ਹਾਂ ਕਿ ਮਾਇਆ ਲੈ ਕੇ ਨਹੀਂ ਤੁਰਨਾ, ਮਾਇਆ ਦਾ ਸਾਥ ਛੱਡ ਕੇ ਪਰਮੇਸ਼ਰ ਦੀ ਸਿਫਤ ਕਰਨੀ ਹੈ ਤੇ ਲੋਕਾਂ ਨੂੰ ਰੱਬ ਦੇ ਨਾਲ ਜੋੜਨਾ, ਇਸ ਕਰਕੇ ਇਹ ਸਾਰਾ ਕੁਝ ਇੱਥੇ ਧਰਿਆ ਦਾ ਧਰਿਆ ਧਰਾਇਆ ਰੱਖ ਦੇ, ਆਪਾਂ ਅਗਲਾ ਸਫ਼ਰ ਤੈਅ ਕਰਨਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਿਆਸਾ ਦਰਿਆ ਟੱਪ ਕੇ ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਪਾਲਪੁਰ ਪਹੁੰਚਦੇ ਨੇ। ਦੀਪਾਲ ਉਸ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਕੋਲ ਤਰਨ ਤਾਰਨ ਜਿੱਥੇ ਵਸਿਆ ਹੋਇਆ ਉਸ ਨਗਰ ਦੇ ਕੋਲੋਂ ਲੰਘਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਫਤਿਹਾਬਾਦ ਰਾਤ ਰਹਿ ਕੇ ਸੁਲਤਾਨ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕੀਰਤਨ ਕੀਤਾ ਅਗਲੇ ਦਿਨ ਦਾ। ਅਗਲੇ ਦਿਨ ਦਾ ਕੀਰਤਨ ਕਰਕੇ ਤੇ ਫਿਰ ਦੀਪਾਲਪੁਰ ਪਹੁੰਚਦੇ ਨੇ। ਦੀਪਾਲਪੁਰ ਪਿੰਡ ਦੀ ਇੱਕ ਘਟਨਾ ਦਾ ਜ਼ਿਕਰ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਕਰਦੇ ਨੇ। ਉਹ ਕਹਿੰਦੇ ਜਦੋਂ ਦੀਪਾਲਪੁਰ ਨਗਰ ਦੇ ਵਿੱਚ ਪਹੁੰਚੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਪਿੰਡੋਂ ਬਾਰ ਬਾਰ ਇੱਕ ਕੋਹੜੀ ਸੀ ਜਿਸ ਦੀ ਝੁੱਗੀ ਬਣੀ ਹੋਈ ਹੈ ਤੇ ਉਹ ਕੋਹੜੀ ਉਸ ਝੁੱਗੀ ਦੇ ਵਿੱਚ ਰਹਿੰਦਾ। ਪਿੰਡ ਦੇ ਲੋਕ ਪਾਣੀ ਜਾਂ ਕੁਛ ਰਸਤ ਆਟਾ ਜਿਹੜਾ ਸੀ ਉਹਨੂੰ ਕੁਛ ਰੋਟੀ ਪਾਣੀ ਜੋਗਾ ਜਿਹੜਾ ਉਹਦਾ ਹਿਸਾਬ ਕਿਤਾਬ ਉਹ ਪੂਰਾ ਕਰ ਦਿੰਦੇ ਉੱਥੇ। ਉਸ ਨੂੰ ਰੋਟੀ ਤੇ ਪਾਣੀ ਉੱਥੇ ਖਾਣ ਪੀਣ ਵਾਸਤੇ ਮਿਲ ਜਾਂਦਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਦਿਨ ਉੱਥੇ ਪਹੁੰਚੇ ਤੇ ਉਸ ਦੀਪਾਲਪੁਰ ਦੇ ਪਿੰਡੋਂ ਬਾਰ ਬਾਰ ਰਹਿ ਰਹੇ ਉਸ ਕੋਹੜੀ ਦੇ ਕੋਲ ਜਾ ਉਸ ਦੀ ਝੁੱਗੀ ਦਾ ਕੁੰਡਾ ਖੜਕਾਇਆ, ਆਵਾਜ਼ ਦਿੱਤੀ ਤੇ ਕੋਹੜੀ ਵੀ ਹੈਰਾਨ ਹੋ ਗਿਆ ਕਿ ਕਿਸੇ ਨੇ ਮੈਨੂੰ ਬੁਲਾਇਆ ਨਹੀਂ ਅੱਜ ਤੱਕ ਜਦੋਂ ਦੀ ਮੈਨੂੰ ਬਿਮਾਰੀ ਲੱਗੀ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਦੋਂ ਆਮਦ ਵੇਖੀ ਸੁਣਿਆ ਉਹਨਾਂ ਦਾ ਜਸ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਆਖੀ ਉਸ ਕੋਹੜੀ ਨੂੰ, ਕਹਿਣ ਲੱਗੇ ਕਿ ਕਹਿੰਦਾ ਜੀ ਮੈਂ ਤੇ ਰੋਗੀ ਹਾਂ, ਮੈਨੂੰ ਪਿੰਡ ਦੇ ਲੋਕਾਂ ਨੇ ਪਿੰਡ ਚੋਂ ਕੱਢ ਦਿੱਤਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਰੋਗੀ ਨਹੀਂ ਤੂੰ ਤੇ ਅਰੋਗੀ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਦੇ ਨਾਲ ਸਨ। ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਹੈ ਕਿ ਜਿਹੜੇ ਲੋਕ ਸਮਾਜੋਂ ਧੱਕੇ ਹੋਏ ਜਿਨ੍ਹਾਂ ਨੂੰ ਹਾਸ਼ੀਆਗਤ ਸਥਿਤੀ ਹਾਸ਼ੀਆਗ੍ਰਤ ਲੋਕ ਕਹਿ ਦਿੱਤਾ ਜਾਂਦਾ, ਜਿਵੇਂ ਕਾਪੀ ਦੇ ਪੇਜ ਦੇ ਉੱਤੇ ਇੱਕ ਲੀਕ ਮਾਰ ਕੇ ਸਾਈਡ ਤੇ ਹਾਸ਼ੀਆ ਬਣਾਇਆ ਜਾਂਦਾ, ਜਿਹੜੇ ਉਹ ਸਮਾਜ ਦੇ ਵਿੱਚੋਂ ਧੱਕ ਕੇ ਹਾਸ਼ੀਏ ਤੇ ਲਾਏ ਗਏ ਲੋਕ ਸਮਾਜੋਂ ਧੱਕ ਕੇ ਸਾਈਡ ਤੇ ਲਾਏ ਗਏ ਲੋਕ ਸੱਚ ਜਾਣਿਓ ਗੁਰੂ ਨਾਨਕ ਦੇਵ ਉਹਨਾਂ ਦੇ ਨਾਲ ਖਲੋਤੇ ਨੇ। ਭਾਵੇਂ ਉਹ ਬਿਮਾਰ ਹੈ, ਭਾਵੇਂ ਉਹ ਗਰੀਬ ਹੈ, ਜਾਂ ਉਹ ਜਾਤ ਦੇ ਤੌਰ ਤੇ ਉਹ ਨੀਵਾਂ ਹੈ, ਕਿਉਂਕਿ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰ ਲਵਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਇਤਿਹਾਸ ਦਾ ਬਚਨ। ਗੁਰੂ ਅਰਜਨ ਦੇਵ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਚੱਲੇ, ਸੰਧਿਆ ਦਾ ਵੇਲਾ ਤੇ ਰਸਤੇ ਦੇ ਵਿੱਚ ਹਨੇਰਾ ਹੋ ਗਿਆ ਤੇ ਇੱਕ ਸਿੱਖ ਮਿਲਿਆ ਰਸਤੇ ਦੇ ਵਿੱਚ। ਪਿੰਡੋਂ ਬਾਰ ਬਾਰ ਗੁਰੂ ਸਾਹਿਬ ਨੇ ਇਕਾਂਤ ਵੇਖ ਕੇ ਇੱਕ ਥਾਂ ਉਤਾਰਾ ਕੀਤਾ। ਉਸ ਉਤਾਰੇ ਦੌਰਾਨ ਗੁਰੂ ਅਰਜਨ ਸਾਹਿਬ ਉੱਥੇ ਰਹਿ ਰਸ ਦਾ ਪਾਠ ਕੀਤਾ, ਸਿੱਖਾਂ ਨੇ ਜਿਹੜਾ ਸੀ ਸ਼ਬਦ ਜਿਹੜਾ ਸੀ ਉਹ ਸ਼ਬਦ ਗਾਇਨ ਕੀਤਾ। ਤੇ ਇੰਨੇ ਚਿਰ ਨੂੰ ਨੇੜੇ ਹੀ ਥੋੜੀ ਦੂਰੀ ਤੇ ਇੱਕ ਝੁੱਗੀ ਤੇ ਉਸ ਝੁੱਗੀ ਦਾ ਮਾਲਕ ਜੰਗਲ ਦੇ ਵਿੱਚੋਂ ਲੱਕੜਾਂ ਵੱਢ ਕੇ ਲਿਆਇਆ ਤੇ ਜਦੋਂ ਉਸਨੇ ਲੱਕੜਾਂ ਲਿਆ ਕੇ ਝੁੱਗੀ ਦੇ ਕੋਲ ਰੱਖੀਆਂ ਤੇ ਕੁਝ ਸਿੰਘ ਸ਼ਬਦ ਪੜ੍ਹਦੇ ਉਹਨਾਂ ਦੀ ਆਵਾਜ਼ ਸੁਣਾਈ ਦਿੱਤੀ। ਸ਼ਬਦ ਪੜ੍ਹਦਿਆਂ ਦੀ ਆਵਾਜ਼ ਸੁਣ ਕੇ ਬਦੋ ਬਦੀ ਖਿੱਚਿਆ, ਉਸ ਦੇ ਪੈਰ ਜਿਹੜੇ ਸੀ ਉਸ ਪਾਸੇ ਆਏ ਤੇ ਜਦੋਂ ਆ ਕੇ ਵੇਖਿਆ ਉਹ ਸਿੱਖ ਹੀ ਨਹੀਂ, ਉਹ ਸਿੱਖਾਂ ਦੇ ਵਿੱਚ ਉਹਨਾਂ ਸਿੱਖਾਂ ਦਾ ਸ਼ਹਿਨਸ਼ਾਹ ਗੁਰੂ ਅਰਜਨ ਦੇਵ ਵੀ ਸਨ ਤੇ ਉਹ ਸਿੱਖ ਭਾਈ ਹੇਮਾ ਜਿਹੜਾ ਗੁਰੂ ਅਰਜਨ ਸਾਹਿਬ ਦੇ ਚਰਨ ਪੌਲ ਛੱਕ ਕੇ ਸਿੱਖ ਸੱਜ ਚੁੱਕਾ ਸੀ ਤੇ ਜਦੋਂ ਆਪਣੀ ਝੁੱਗੀ ਦੇ ਵਿੱਚ ਕੋਲ ਗੁਰੂ ਅਰਜਨ ਸਾਹਿਬ ਦੇ ਚਰਨ ਪਏ ਹੋਣ ਤੇ ਤੁਸੀਂ ਸਭ ਜਾਣਦੇ ਹੋ ਗੁਰੂ ਵਾਲੇ ਸਿੱਖ ਬੈਠੇ ਰਹੇ, ਜਦੋਂ ਗੁਰੂ ਘਰ ਵਿੱਚ ਆ ਜਾਣ ਤੇ ਕਿੰਨੀ ਕੁ ਖੁਸ਼ੀ ਸਿੱਖ ਨੂੰ ਹੁੰਦੀ ਹੈ, ਉਹ ਖੁਸ਼ੀ ਅੱਜ ਭਾਈ ਹੇਮੇ ਨੂੰ। ਤੇ ਭਾਈ ਹੇਮਾ ਗਦਗਦ ਹੋਇਆ ਕਿ ਜਦੋਂ ਦਰਸ਼ਨ ਕਰਨ ਗਿਆ ਮੈਂ ਜਾਂਦਾ ਰਿਹਾ ਤੁਹਾਡੇ ਕੋਲ ਅੰਮ੍ਰਿਤਸਰ ਦੀ ਧਰਤੀ ਉੱਤੇ, ਮੇਰੇ ਏਡੇ ਵੱਡੇ ਭਾਗ ਕਿ ਤੁਸੀਂ ਮੇਰੇ ਕੋਲ ਆ ਕੇ ਕਿਰਪਾ ਕੀਤੀ ਦਰਸ਼ਨ ਦਿੱਤੇ, ਮੈਂ ਨਿਭਾਗਾ ਸੀ, ਮੈਂ ਗਰੀਬ, ਮੈਂ ਮਾੜਾ, ਮੈਂ ਜਾਤ ਦਾ ਉੱਚਾ ਨਹੀਂ, ਮੈਂ ਧਨ ਦਾ ਹੀਣਾ, ਪਰ ਸੱਚੇ ਪਾਤਸ਼ਾਹ ਇੰਨੀ ਕਿਰਪਾ। ਤੇ ਕਹਿੰਦੇ ਜਦੋਂ ਭਾਈ ਹੇਮਾ ਇਸ ਤਰ੍ਹਾਂ ਦੇ ਸ਼ਬਦ ਆਪਣੇ ਆਪ ਨੂੰ ਗਰੀਬ ਤੇ ਧਨ ਦਾ ਹੀਣਾ ਤੇ ਗਰੀਬ ਤੇ ਆਪਣੇ ਆਪ ਨੂੰ ਸਮਾਜੋਂ ਧੱਕਿਆ ਤੇ ਨੀਵੀਂ ਜਾਤ ਦਾ ਆਖੀ ਸੱਦੀ ਜਾਏ ਤੇ ਗੁਰੂ ਅਰਜਨ ਸਾਹਿਬ ਨੇ ਉਸੇ ਵੇਲੇ ਰੋਕ ਦਿੱਤਾ, ਕਹਿਣ ਲੱਗੇ ਭਾਈ ਹੇਮਾ ਅੱਗੇ ਨਾ ਬੋਲੀ। ਤੇ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਆਉਂਦਾ ਸ਼ਾਇਦ ਰਾਗ ਜੈਤਸਰੀ ਦੀ ਵਾਰ ਦੀ ਪੌੜੀ ਹੈ, ਗੁਰੂ ਅਰਜਨ ਸਾਹਿਬ ਉਸ ਪੌੜੀ ਦੇ ਵਿੱਚ ਲਿਖਦੇ ਕਹਿੰਦੇ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ। ਕਹਿੰਦੇ ਇਸ ਤਰ੍ਹਾਂ ਦੀ ਹਾਲਤ ਹੋਵੇ ਕਿਸੇ ਸਿੱਖ ਦੀ ਕਿ ਉਸ ਦੀ ਬਸ ਜਿਹੜੀ ਝੁੰਪੜੀ ਹੈ ਉਹ ਕੱਖਾਂ ਕਾਨਿਆਂ ਦੀ ਹੋਵੇ ਤੇ ਉਹ ਵੀ ਟੁੱਟੀ ਪਈ ਹੋਵੇ। ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਉਹਦੇ ਤਨ ਤੇ ਪਾਏ ਹੋਏ ਕੱਪੜੇ ਹੋਣ ਤੇ ਉਹ ਵੀ ਲੀਰੋ ਲੀਰ ਹੋਏ ਹੋਣ, ਉਹ ਵੀ ਪਾਟੇ ਹੋਣ, ਤੇ ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮੀਨਾ, ਨਾ ਉਹਦੀ ਕੋਈ ਉੱਚੀ ਜਾਤ ਹੋਵੇ, ਨਾ ਉਹਦੀ ਕੋਈ ਪਤ ਇੱਜ਼ਤ ਹੋਵੇ, ਕੋਈ ਨਾ ਕੋਈ ਸਨਮਾਨ ਸਤਿਕਾਰ ਦੀ ਨਜ਼ਰ ਨਾਲ ਉਸ ਨੂੰ ਸਮਾਜ ਦੇ ਵਿੱਚ ਕੋਈ ਨਾ ਵੇਖਦਾ ਹੋਵੇ, ਕੋਈ ਵੀ ਉਸ ਨੂੰ ਸਨਮਾਨ ਤੇ ਸਤਿਕਾਰ ਨਾ ਦਿੰਦਾ ਹੋਵੇ। ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮੀਨਾ, ਉਹ ਉਦਿਆਨ ਭਾਵ ਜੰਗਲਾਂ ਦੇ ਵਿੱਚ ਹੀ ਭੌਂਦਾ ਫਿਰਦਾ ਹੋਵੇ, ਤੇ ਮਿੱਤਰ ਨਾ ਇੱਠ ਨਾ ਮਿੱਤਰ ਨਾ ਇੱਠ ਧਨ ਰੂਪਹੀਨ ਨਾ ਉਸਦਾ ਕੋਈ ਮਿੱਤਰ ਹੋਵੇ ਇੱਠ ਤੋਂ ਭਾਵ ਪਿਆਰਾ ਉਸਦਾ ਕੋਈ ਵੀ ਪਿਆਰਾ ਸੱਜਣ ਉਸਦਾ ਦੋਸਤ ਮਿੱਤਰ ਕੋਈ ਵੀ ਨਾ ਹੋਵੇ ਤੇ ਧਨ ਤੇ ਰੂਪ ਤੋਂ ਵੀ ਹੀਣਾ ਉਹ ਆਦਮੀ ਹੋਵੇ ਨਾ ਉਸਦੇ ਕੋਲ ਪੈਸਾ ਹੋਵੇ ਨਾ ਉਸਦੇ ਕੋਲ ਰੂਪ ਹੋਵੇ ਤੇ ਕਿਸ ਸਾਕ ਨਾ ਸਿੰਨਾ ਨਾ ਉਸਦਾ ਕੋਈ ਸਾਕ ਸੰਬੰਧੀ ਹੋਵੇ ਸੰਸਾਰ ਦੇ ਉੱਤੇ ਜਿਹਦੇ ਕੋਲ ਆਪਣਾ ਦੁੱਖ ਸੁਣਾ ਸਕਦਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀਣਾ ਹੋਵੇ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰ ਉਦਿਆਨ ਪਰਮੀਨਾ ਮਿੱਤਰ ਨਾ ਇੱਠ ਧਨ ਰੂਪਹੀਨ ਕਿਸ ਸਾਕ ਨਾ ਸਿੰਨਾ ਤੇ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭੈਣਾ ਗੁਰੂ ਅਰਜਨ ਸਾਹਿਬ ਦੀ ਨਜ਼ਰ ਦੇ ਵਿੱਚ ਜੇ ਉਹ ਸਿੱਖ ਨਾਮ ਜਪਦਾ ਜੇ ਹਿਰਦੇ ਦੇ ਵਿੱਚ ਨਾਮ ਏ ਉਸਦਾ ਹਿਰਦਾ ਨਾਮ ਦੇ ਨਾਲ ਭਿੱਜਿਆ ਹੋਇਆ ਭਿੰਨਿਆ ਹੋਇਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਤੇ ਇੱਥੇ ਬਸ ਨੀ ਅਗਲੀ ਤੁਕ ਵੀ ਲਿਖ ਦਿੱਤੀ ਇੱਕ ਹੋਰ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਤਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨਾ ਉਸ ਦੀ ਧੂੜੀ ਨਾਲ ਜਿਹੜਾ ਹੈ ਉਹ ਸੰਸਾਰ ਦੇ ਲੋਕਾਂ ਦਾ ਉਧਾਰ ਹੁੰਦਾ ਉਹਦੇ ਤੇ ਸਦਾ ਹੀ ਪ੍ਰਭੂ ਖੁਸ਼ ਹੈ ਤੇ ਇਸ ਕਰਕੇ ਦੀਪਾਲਪੁਰ ਦੇ ਕੋਹੜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਤੂੰ ਤੇ ਅਰੋਗੀ ਹੈ ਕਿਉਂਕਿ ਗੁਰੂ ਦਾ ਬਿਰਧ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸਵਾਮੀ ਸੰਦਾ ਗੁਰੂ ਆਪ ਪਹੁੰਚ ਕਰਕੇ ਉਹਨਾਂ ਲੋਕਾਂ ਦਾ ਭਲਾ ਕਰਦੇ ਰਹੇ ਨੇ ਜਿਹੜੇ ਸਮਾਜ ਦੇ ਸਤਾਏ ਹੋਏ ਬਿਮਾਰੀ ਦੇ ਸਤਾਏ ਹੋਏ ਲੋਕ ਨੇ ਗੁਰੂ ਨਾਨਕ ਸਾਹਿਬ ਦੀਪਾਲਪੁਰ ਤੋਂ ਹੁੰਦੇ ਹੋਏ ਅੱਗੇ ਲਾਹੌਰ ਸ਼ਹਿਰ ਦੇ ਵਿੱਚ ਪਹੁੰਚਦੇ ਲਾਹੌਰ ਸ਼ਹਿਰ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਤੇ ਉੱਥੇ ਜਿਹੜੀ ਸੀ ਬਹੁਤ ਜ਼ਿਆਦਾ ਕਤਲੋ ਗਾਰਤ ਹੋਈ ਬੱਕਰੇ ਵੱਢੇ ਗਏ ਉੱਥੇ ਜਿਹੜਾ ਸੀ ਬਹੁਤ ਰੌਲਾ ਰੱਪਾ ਸਵੇਰ ਦਾ ਸਮਾਂ ਅੰਮ੍ਰਿਤ ਵੇਲੇ ਦਾ ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਲਾਹੌਰ ਦੇ ਵਿੱਚ ਜਵਾਹਰ ਮੱਲ ਚੌਹਟੇ ਦੇ ਨੇੜੇ ਇੱਕ ਖੂਹ ਦੇ ਕੋਲ ਪਿੱਪਲ ਸੀ ਉਸ ਪਿੱਪਲ ਦੇ ਥੱਲੇ ਗੁਰੂ ਨਾਨਕ ਸਾਹਿਬ ਨੇ ਉਤਾਰਾ ਕੀਤਾ ਉੱਥੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਆਪਣਾ ਸਿਮਰਨ ਕੀਤਾ ਮੌਜ ਮਸਤੀ ਦੇ ਵਿੱਚ ਬੈਠੇ ਦੀਵਾਨ ਮੱਲ ਜਿਹੜਾ ਸੀ ਦੀਵਾਨ ਚੰਦ ਜਿਹੜਾ ਕਿ ਜਵਾਹਰ ਮੱਲ ਦਾ ਪੋਤਰਾ ਸੀ ਉਸ ਨੇ ਸ਼ਰਾਧ ਕਰਵਾਏ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਸ਼ਰਾਧਾਂ ਦੇ ਉੱਤੇ ਸੱਦਿਆ ਬੁਲਾਇਆ ਬੁਲਾਵਾ ਭੇਜਿਆ ਕਿ ਤੁਸੀਂ ਆ ਕੇ ਪ੍ਰਸ਼ਾਦਾ ਪਾਣੀ ਛਕੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਬੁਲਾਵਾ ਆਇਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਦੀ ਕਿਰਤ ਕਮਾਈ ਨੂੰ ਜਾਣਿਆ ਵੇਖਿਆ ਪਰਖਿਆ ਤੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਕਹਿਣ ਲੱਗੇ ਦੀਵਾਨ ਚੰਦ ਇਸ ਤਰ੍ਹਾਂ ਦੀ ਕੀਤੀ ਹੋਈ ਕਮਾਈ ਹੈ ਜਿਹੜੀ ਉਹ ਆਪਣੇ ਪੁਰਖਿਆਂ ਨੂੰ ਨਹੀਂ ਪਹੁੰਚਦੀ ਆਸਾ ਦੀ ਵਾਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਸਲੋਕ ਦਰਜ ਹੈ ਕਹਿੰਦੇ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਕਹਿੰਦੇ ਜੇ ਕੋਈ ਠੱਗ ਕਿਸੇ ਦਾ ਘਰ ਨੂੰ ਸੰਨ ਲਾ ਕੇ ਜਾਂ ਠੱਗ ਕੇ ਕਿਸੇ ਨੂੰ ਤੇ ਆਪਣੇ ਘਰ ਦੇ ਵਿੱਚ ਪੈਸਾ ਲੈ ਆਉਂਦਾ ਤੇ ਉਸ ਪੈਸੇ ਦੇ ਵਿੱਚੋਂ ਚਾਹੁੰਦਾ ਕਿ ਮੈਂ ਦਾਨ ਕਰਕੇ ਤੇ ਆਪਣੇ ਪੁਰਖਿਆਂ ਨੂੰ ਖੁਸ਼ ਕਰ ਲਵਾਂ ਉਹਨਾਂ ਤੱਕ ਉਸ ਦਾਨ ਨੂੰ ਪਹੁੰਚਾ ਦੇਵਾਂ ਤੇ ਗੁਰੂ ਸਾਹਿਬ ਕਹਿੰਦੇ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਤੇ ਅੱਗੇ ਵਸਤ ਸੰਜਾਣੀ ਹੈ ਪਿਤਰੀ ਚੋਰ ਕਰੇ ਜਿਹੜੀ ਉਹ ਵਸਤ ਜੇ ਅਗਲੇ ਥਾਂ ਉਹ ਮੰਨਦਾ ਕਿ ਪਹੁੰਚਦੀ ਏ ਤੇ ਉਹ ਜਿਹੜੀ ਪਹੁੰਚੀ ਹੋਈ ਵਸਤ ਹੈ ਉਹ ਉਸ ਆਦਮੀ ਦੇ ਜਿਹੜਾ ਜਿਸ ਦੀ ਚੋਰੀ ਕੀਤੀ ਉਸ ਦੇ ਪੁਰਖੇ ਪਛਾਣ ਲੈਣਗੇ ਤੇ ਤੇਰੇ ਵੱਡਿਆਂ ਨੂੰ ਤੇਰੇ ਬਜ਼ੁਰਗਾਂ ਨੂੰ ਉੱਥੇ ਸ਼ਰਮਿੰਦਿਆਂ ਹੋਣਾ ਪਵੇਗਾ ਤੇ ਫਿਰ ਇੱਥੇ ਹੀ ਨਹੀਂ ਕਹਿੰਦੇ ਵੱਢਿਆ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਤੇ ਕਹਿੰਦੇ ਉਸ ਦਲਾਲ ਦੇ ਹੱਥ ਵੀ ਵੱਢੇ ਜਾਣਗੇ ਇਹ ਨਿਆਂ ਦੀ ਕਿਰਤ ਹੈ ਭਾਵ ਕਿ ਜੇ ਤੂੰ ਭੇਜਣਾ ਹੈ ਤੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਦਾਨ ਕਰਕੇ ਪੁਰਖਿਆਂ ਦੇ ਵਾਸਤੇ ਕਿਸੇ ਨੂੰ ਦਾਨ ਕਰ ਉਹ ਤੇਰਾ ਪੈਸਾ ਉਹ ਤੇਰੀ ਵਸਤ ਹੈ ਜਿਹੜੀ ਉਹ ਪੁਰਖਿਆਂ ਤੱਕ ਪਹੁੰਚ ਸਕਦੀ ਹੈ ਫਿਰ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਉੱਥੇ ਝੰਡੇ ਲੱਗੇ ਹੋਏ ਨੇ ਜਦੋਂ ਝੰਡੇ ਲੱਗਿਆਂ ਦਾ ਕਾਰਨ ਪੁੱਛਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਉਹ ਕਿਸੇ ਨੇ ਦੱਸਿਆ ਕਹਿਣ ਲੱਗਾ ਜੀ ਇਹਨਾਂ ਦਾ ਮਤਲਬ ਇਹ ਹੈ ਸੱਤ ਝੰਡੇ ਲੱਗੇ ਨੇ ਤੇ ਇਹਦਾ ਮਤਲਬ ਇੱਕ ਝੰਡੇ ਦਾ ਮਤਲਬ ਹੈ ਕਿ ਦੀਵਾਨ ਚੰਦ ਦੇ ਕੋਲ 1,00,000 ਰੁਪਈਆ ਮਤਲਬ ਕਿ 7,00,000 ਰੁਪਏ ਦਾ ਉਸ ਵੇਲੇ ਦਾ ਮਾਲਕ ਦੀਵਾਨ ਚੰਦ ਤੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਵੇਖਿਆ ਕਿ ਪੈਸੇ ਦੀ ਅੰਨੀ ਦੌੜ ਦੇ ਮਗਰ ਲੱਗ ਕੇ ਪੈਸਾ ਇਕੱਠਾ ਕੀਤਾ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਇੱਕ ਸੂਈ ਦਿੱਤੀ ਕਹਿੰਦੇ ਦੀਵਾਨ ਚੰਦ ਨੂੰ ਤੇ ਸੂਈ ਦੇ ਕੇ ਦੀਵਾਨ ਚੰਦ ਨੂੰ ਇਹ ਗੱਲ ਆਖੀ ਕਿ ਦੀਵਾਨ ਚੰਦ ਇਸ ਨੂੰ ਸਾਂਭ ਕੇ ਰੱਖੀ ਇਹ ਮੈਂ ਸੂਈ ਤੇਰੇ ਕੋਲੋਂ ਅਗਲੇ ਲੋਕ ਦੇ ਵਿੱਚ ਜਾ ਕੇ ਲਵਾਂਗਾ ਤੇ ਦੀਵਾਨ ਚੰਦ ਹੈਰਾਨ ਹੋ ਗਿਆ, ਕਹਿਣ ਲੱਗਾ ਬਾਬਾ ਕਿਹੋ ਜਿਹੀਆਂ ਗੱਲਾਂ ਕਰਦਾ, ਇਹ ਸੂਈ ਕਿਵੇਂ ਲੈ ਜਾਵਾਂਗਾ, ਮੇਰਾ ਸਰੀਰ ਜਦੋਂ ਇੱਥੇ ਅੱਗ ਲਾ ਕੇ ਇਹਨਾਂ ਨੇ ਫੂਕਤਾ ਧਰਿਆ ਦਾ ਧਰਿਆ ਰਹਿ ਜਾਣਾ ਤੇ ਸੂਈ ਵੀ ਇੱਥੇ ਦੀ ਇੱਥੇ ਰਹਿ ਜਾਣੀ ਹੈ, ਅਗਲੇ ਲੋਕ ਦੇ ਵਿੱਚ ਮੈਂ ਕਿਵੇਂ ਖੜ ਸਕਦਾ ਸੂਈ ਨੂੰ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਜਿਹੜੇ ਸੱਤ ਝੰਡੇ ਲਾ ਕੇ ਲੋਕਾਂ ਨੂੰ ਦੱਸਦਾ ਪਿਆ ਕਿ 7 ਲੱਖ ਦਾ ਮਾਲਕ ਆ, ਤੇ ਇਹ 7 ਲੱਖ ਕਾਹਦੇ ਵਾਸਤੇ ਇਕੱਠਾ ਕੀਤਾ, ਇਹ ਕਿਹੜਾ ਅਗਲੇ ਲੋਕ ਦੇ ਵਿੱਚ ਜਾਣਾ। ਅੱਖਾਂ ਖੋਲੀਆਂ ਗੁਰੂ ਨਾਨਕ ਸਾਹਿਬ ਨੇ ਦੀਵਾਨ ਚੰਦ ਦੀਆਂ, ਤੇ ਉਸ ਵੇਲੇ ਚਰਨਾਂ ਦੇ ਢਿਆ, ਮਹਾਰਾਜ ਉਪਦੇਸ਼ ਦਿਓ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਆਪਣੇ ਧਨ ਦੇ ਵਿੱਚੋਂ ਪੈਸੇ ਦੇ ਵਿੱਚੋਂ ਇੱਥੇ ਧਰਮਸਾਲ ਬਣਾ, ਇੱਥੇ ਸਾਧ ਸੰਗਤ ਇਕੱਠੀ ਹੋਵੇ ਤੇ ਸਾਰਿਆਂ ਦੇ ਨਾਲ ਰਲ ਕੇ ਨਾਮ ਸਿਮਰਨ ਕਰਿਆ ਕਰ, ਪਰਮੇਸ਼ਵਰ ਦਾ ਨਾਮ ਜਪਿਆ ਕਰ। ਤੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਕਹਿੰਦੇ 20 ਦਿਨ ਜਿਹੜਾ ਸੀ ਗੁਰੂ ਨਾਨਕ ਸਾਹਿਬ ਦਾ ਉਹ ਉਤਾਰਾ ਲਾਹੌਰ ਦੇ ਵਿੱਚ ਰਿਹਾ, ਤੇ 21ਵੇਂ ਦਿਨ ਗੁਰੂ ਨਾਨਕ ਸਾਹਿਬ ਉੱਥੋਂ ਚੱਲ ਕੇ ਸੈਦਪੁਰ ਪਹੁੰਚਦੇ ਨੇ। ਸੈਦਪੁਰ ਜਿਸ ਨੂੰ ਏਮਨਾਬਾਦ ਵੀ ਆਖਿਆ ਜਾਂਦਾ, ਤੇ ਏਮਨਾਬਾਦ ਦੀ ਧਰਤੀ ਤੇ ਪਹੁੰਚ ਕੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤੇ ਉਸ ਦਰਵਾਜ਼ੇ ਦੇ ਅੰਦਰੋਂ ਆਵਾਜ਼ ਆਈ ਹੈ, ਕੌਣ ਹੈ? ਤੇ ਗੁਰੂ ਨਾਨਕ ਸਾਹਿਬ ਨੇ ਉਸ ਦਰਵਾਜ਼ੇ ਨੂੰ ਖੋਲਣ ਦਾ ਹੁਕਮ ਦਿੱਤਾ। ਦਰਵਾਜ਼ਾ ਖੋਲਿਆ, ਸਾਧੂ ਸੰਤ ਜਾਣ ਕੇ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰ ਵਿੱਚ ਠਹਿਰਾਇਆ, ਬਿਠਾਇਆ, ਸੇਵਾ ਕੀਤੀ, ਸਰਿਆ ਪੁੱਜਿਆ, ਆਪਣੇ ਘਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਬਣਾ ਕੇ ਛਕਾਇਆ। ਤੇ ਉਸ ਸ਼ਹਿਰ ਦੇ ਵਿੱਚ ਵੀ ਵਸਦੇ ਇੱਕ ਮਲਕ ਭਾਗੋ ਦੇ ਪਕਵਾਨ ਬਣੇ ਹੋਏ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਖੰਡਿਤ ਕਰ ਦਿੱਤੇ ਸਨ। ਵੱਡੀ ਜਿਹੜੀ ਗੱਲ ਮੈਂ ਇਹ ਸ਼ੁਰੂ ਦੇ ਵਿੱਚ ਆਖੀ ਸੀ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਗੁਰੂ ਨਾਨਕ ਕਦੀ ਵੱਡਿਆਂ ਨਾਲ ਨੀ, ਨੀਵਿਆਂ ਨਾਲ ਖਲੋਤਾ। ਸਮਾਜ ਤੋਂ ਦੱਬੇ ਤੇ ਕੁਚਲੇ ਦਰੜੇ ਫਰੜੇ ਲੋਕਾਂ ਦੇ ਨਾਲ ਗੁਰੂ ਨਾਨਕ ਖਲੋਤੇ ਨੇ। ਸਮਾਜ ਦੇ ਵਿੱਚੋਂ ਧੱਕੇ ਹੋਏ ਹਾਸ਼ੀਆਗ੍ਰਤ ਹਾਲਤ ਵਾਲੇ ਲੋਕਾਂ ਦੇ ਨਾਲ ਗੁਰੂ ਨਾਨਕ ਖਲੋਤੇ ਨੇ ਜਾ ਕੇ। ਤੇ ਗੁਰੂ ਨਾਨਕ ਨੇ ਉਸ ਵੇਲੇ ਆਖਿਆ, ਮਲਕ ਭਾਗੋ, ਤੇਰੀ ਵੀ ਕਮਾਈ ਜਿਹੜੀ ਹੈ ਪਾਪਾਂ ਦੇ ਨਾਲ ਪੈਸਾ ਜਿਹੜਾ ਹੈ ਉਹ ਇਕੱਠਾ ਕੀਤਾ, ਤੇਰਾ ਵੀ ਹਾਲ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਲੋਕ ਮੈਂ ਸਾਂਝਾ ਕੀਤਾ ਕਿ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ, ਤੇ ਅੱਗੇ ਵਸਤ ਸੰਜਾਣੀਆਂ ਪਿਤਰੀ ਚੋਰ ਕਰੇ। ਉਹ ਤੁਸੀਂ ਆਪ ਤੇ ਚੋਰ ਜੇ ਆਪਣੇ ਪੁਰਖਿਆਂ ਨੂੰ ਬਜ਼ੁਰਗਾਂ ਨੂੰ ਕਾਹਤੋਂ ਚੋਰ ਬਣਾਉਂਦੇ ਜੇ ਉਹਨਾਂ ਦੀਆਂ ਤੁਹਾਡੀਆਂ ਵਸਤਾਂ ਦਾਨ ਕੀਤੀਆਂ ਅੱਗੇ ਪਛਾਣੀਆਂ ਜਾਣੀਆਂ ਨੇ। ਤੇ ਗੁਰੂ ਨਾਨਕ ਸਾਹਿਬ ਮਲਕ ਭਾਗੋ ਦਾ ਹੰਕਾਰ ਭੰਨਦੇ ਨੇ ਉਸ ਥਾਂ, ਤੇ ਭਾਈ ਲਾਲੋ ਦੀ ਸੱਚੀ ਤੇ ਸੁੱਚੀ ਕਿਰਤ ਕਰਨ ਦਾ ਉਪਦੇਸ਼ ਸੰਸਾਰ ਦੇ ਲੋਕਾਂ ਨੂੰ ਫੈਲਾਉਂਦੇ ਨੇ, ਇਤਿਹਾਸ ਸਿਰਜ ਕੇ ਕਿ ਇਸ ਤਰ੍ਹਾਂ ਆਪਣੇ ਹੱਕ ਹਲਾਲ ਦੀ ਕਮਾਈ ਕਰਨੀ ਤੇ ਕਿਰਤ ਕਰਕੇ ਉਹਦੇ ਵਿੱਚੋਂ ਜੋ ਸਰੇ ਪੁੱਜੇ ਸਾਧੂਆਂ ਨੂੰ ਦਾਨ ਕਰਨਾ ਛਕਾਉਣਾ, ਉਹ ਜਿਹੜਾ ਹੈ ਤੁਹਾਡਾ ਵੱਧਦਾ ਫੁੱਲਦਾ ਹੈ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਅਜੇ ਇੱਥੇ ਸੈਦਪੁਰ ਹੀ ਸਨ ਕਿ ਗੁਰੂ ਨਾਨਕ ਸਾਹਿਬ ਦੇ ਚਾਚਾ ਭਾਈ ਲਾਲੂ ਜੀ ਆਉਂਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਮਗਰ, ਤੇ ਆ ਕੇ ਕਹਿੰਦੇ ਕਿ ਰਾਏ ਬੁਲਾਰ ਦੀ ਸਿਹਤ ਜਿਹੜੀ ਹੈ ਉਹ ਖਰਾਬ ਹੋ ਗਈ ਹੈ। ਤੇ ਰਾਏ ਬੁਲਾਰ ਦੇ ਸੱਦੇ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੈਦਪੁਰ ਤੋਂ ਹੀ ਵਾਪਸ ਤਲਵੰਡੀ ਆ ਜਾਂਦੇ ਨੇ, ਤੇ ਤਲਵੰਡੀ ਆ ਕੇ ਰਾਏ ਬੁਲਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬਹੁਤ ਜ਼ਿਆਦਾ ਵੱਡਾ ਭਗਤ ਸੀ, ਬਹੁਤ ਜ਼ਿਆਦਾ ਸ਼ਰਧਾਲੂ ਸੀ, ਤੇ ਉਸ ਦੀ ਆ ਕੇ ਸਿਹਤ ਜਾਬੀ ਵਾਸਤੇ ਉਸ ਦਾ ਹਾਲ ਚਾਲ ਪੁੱਛਦੇ ਨੇ, ਤੇ ਤਲਵੰਡੀ ਦੀ ਧਰਤੀ ਉੱਤੇ ਗੁਰੂ ਸਾਹਿਬ ਆ ਕੇ ਟਿਕਾਣਾ ਕਰਦੇ। ਇੰਨੀਆਂ ਕੁ ਅਰਜ਼ਾਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।